Days, Saturday, Sunday or Monday, November 18th to December 10th. For more information, visit lizacosmetics.com.
770 AM ਦੇ ਪਿਆਰੇ ਪਿਆਰੇ ਸਰੋਤਿਓ, ਮੇਰਾ ਡਾਕਟਰ ਨਰਿੰਦਰ ਰਵੀ ਦਾ ਆਪ ਸਭ ਨੂੰ ਪਿਆਰ ਭਰਿਆ ਨਮਸਕਾਰ, ਸਲਾਮਾਂ ਅਲੈਕਮ ਅਤੇ ਸਤਿ ਸ਼੍ਰੀ ਅਕਾਲ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਹਰ ਇਤਵਾਰ ਨੂੰ ਆਪਾਂ ਮਾਈਂਡ ਐਂਡ ਬੋਡੀ ਪ੍ਰੋਗਰਾਮ ਲੈ ਕੇ ਤੁਹਾਡੀ ਮੈਂ ਸੇਵਾ ਦੇ ਵਿੱਚ ਹਾਜ਼ਰ ਹੁੰਦਾ। ਇਹ ਜਿਹੜਾ ਪ੍ਰੋਗਰਾਮ ਹੈ ਇਹ ਅਰਫਾ ਮੁਜ਼ੱਫਰ ਜੀ ਦੇ ਸਹਿਯੋਗ ਦੇ ਨਾਲ ਪੇਸ਼ ਕੀਤਾ ਜਾਂਦਾ ਹੈ। ਜਦੋਂ ਵੀ ਕਦੇ ਤੁਸੀਂ ਕੋਈ ਪ੍ਰੋਪਰਟੀ ਖਰੀਦਣੀ ਹੈ ਜਾਂ ਵੇਚਣੀ ਹੈ, ਇੱਕ ਗੱਲ ਦਾ ਖਿਆਲ ਰੱਖੋ, ਕਦੇ ਵੀ ਨੈਵਰ ਐਵਰ ਕਿਸੇ ਇੱਕ ਬੰਦੇ ਨੂੰ ਬੁਲਾ ਕੇ, ਪਹਿਲੇ ਬੰਦੇ ਨੂੰ ਬੁਲਾ ਕੇ ਉਹਦੇ ਨੂੰ ਸਾਈਨ ਨਾ ਕਰੋ, ਉਹਨੂੰ ਕੰਮ ਨਾ ਦਿਓ, ਚਾਹੇ ਉਹ ਤੁਹਾਡਾ ਸਕਾ ਕਿੰਨਾ ਹੋਵੇ, ਕਿੰਨਾ ਰਿਸ਼ਤੇਦਾਰ ਹੋਵੇ, ਕਿੰਨਾ ਕਲੋਜ਼ ਹੋਵੇ, ਕਿੰਨੀ ਕੋਈ ਔਰਗਨਾਈਜੇਸ਼ਨ ਦਾ ਬੰਦਾ ਹੋਵੇ, ਜੋ ਮਰਜ਼ੀ ਹੋਵੇ, ਜਿੰਨਾ ਮਰਜ਼ੀ ਤੁਹਾਨੂੰ ਚੰਗਾ ਲੱਗਦਾ ਹੋਵੇ, ਦੇ ਦਿਓ ਉਹਨੂੰ, ਦੋ ਦਿਨ ਠਹਿਰ ਕੇ ਦੇ ਦਿਓ, ਪਰ ਪਹਿਲਾਂ 3-4 ਹੋਰ ਬੰਦਿਆਂ ਨੂੰ ਵੀ ਬੁਲਾ ਕੇ ਗੱਲਬਾਤ ਤਾਂ ਕਰ ਲਓ। ਜਦੋਂ ਤੁਸੀਂ 3-4-5 ਬੰਦਿਆਂ ਨੂੰ ਹੋਰ ਬੁਲਾ ਕੇ, ਕਿਉਂਕਿ ਉਹਨਾਂ ਨੇ ਆਉਣਾ ਆਪਣੀ ਕਮਿਸ਼ਨ ਕਰਕੇ, ਆਪਣੇ ਬਿਜ਼ਨਸ ਕਰਕੇ, ਤੁਹਾਡਾ ਇੱਕ ਪੰਜੀ ਨਹੀਂ ਲੱਗਣੀ। ਜਦੋਂ ਤੁਸੀਂ ਚਾਹੋਗੇ ਉਦੋਂ ਆਉਣਗੇ। ਜਦੋਂ ਤੁਸੀਂ ਉਹਨਾਂ ਨਾਲ ਗੱਲਬਾਤ ਕਰ ਲਓਗੇ, ਗੱਲਬਾਤ ਕਰਨ ਤੋਂ ਬਾਅਦ ਜਦੋਂ ਤੁਸੀਂ 2-3-4 ਬੰਦਿਆਂ ਨੂੰ ਬੁਲਾ ਕੇ, ਫਿਰ ਜੋ ਤੁਹਾਡਾ ਮਨ ਮੰਨਦਾ, ਜੋ ਤੁਹਾਡੇ ਘਰ ਦੇ ਕਹਿੰਦੇ ਨੇ ਵੀ ਨਹੀਂ 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 ਤਾਂ ਐਵੇਂ ਹੀ ਸੀ, ਆਪਣਾ ਤਾਂ ਪਹਿਲਾ ਬੰਦਾ ਵਧੀਆ ਸੀ, ਫਿਰ ਤੁਹਾਨੂੰ ਖੁਸ਼ੀ ਵੀ ਹੋਊਗੀ ਕਿ ਜਿਹੜੇ ਬੰਦੇ ਨੂੰ ਮੈਂ ਦੇ ਰਿਹਾ ਕੰਮ ਉਹ ਬਿਲਕੁਲ ਡਿਜ਼ਰਵ ਕਰਦਾ। ਬਸ ਮੇਰੀ ਇੰਨੀ ਕੀ ਗੱਲ ਹੈ, ਕਿਉਂਕਿ ਅਸੀਂ ਜਦੋਂ ਪਹਿਲੇ ਬੰਦੇ ਦੀਆਂ ਮਿੱਠੀਆਂ ਗੱਲਾਂ 'ਚ ਫਸ ਜਾਂਦੇ ਹਾਂ, ਸਾਰੇ ਨਹੀਂ ਕਈ ਵਾਰੀ ਫਸ ਜਾਂਦੇ ਹਾਂ, ਅਤੇ ਸਾਨੂੰ ਜਾ ਕੇ 1-2 ਸਾਲ ਬਾਅਦ ਪਤਾ ਲੱਗਦਾ ਵੀ ਇਹਨੇ ਤਾਂ ਚੰਗੀ ਮੇਰੇ ਨਾਲ ਠੱਗੀ ਮਾਰੀ ਹੈ, ਫਿਰ ਉਦੋਂ ਅੱਗੇ ਇੱਧਰ ਉੱਧਰ ਚੁਗਲੀ ਕਰਨ ਦਾ ਕੀ ਫਾਇਦਾ। ਆ ਪਛਤਾਏ ਹੋਤ ਕਿਆ ਜਬ ਚਿੜੀਆ ਚੁੱਗੀ ਖੇਤ। ਬਿਜ਼ਨਸ ਦੇ ਵਿੱਚ ਕੋਰੇ ਹੋਵੋ। ਬਿਜ਼ਨਸ ਦੇ ਵਿੱਚ ਜਿਹੜਾ ਕਹਿੰਦੇ ਕਈ ਬਹੁਤ ਸਾਰੇ ਦੁਕਾਨਾਂ 'ਤੇ ਆਪਾਂ ਜਾਂਦੇ ਹਾਂ, ਉਹ ਕਹਿੰਦੇ ਕੀ ਰੇਟ ਆ, ਕੋਈ ਨਹੀਂ ਲਾ ਲਾਂਗੇ ਜੀ, ਜਾਂ ਕੋਈ ਪਲੰਬਰ ਆਇਆ ਟੂਟੀ ਕਹਿੰਦੇ ਭਾਅ ਜੀ ਕਿੰਨੇ ਪੈਸੇ, ਕੋਈ ਨਹੀਂ ਦੇਖ ਕੇ ਕੰਮ ਦੱਸਾਂਗੇ, ਬਾਅਦ ਦੇ ਪੂਰੀ ਠੱਗੀ ਮਾਰਦੇ ਨੇ, ਬਾਅਦ ਤੁਸੀਂ ਚੀਕਾਂ ਮਾਰਦੇ ਹੋ। ਸੋ ਉਸ ਦੁੱਖ ਤਕਲੀਫ ਤੋਂ ਬਚਣ ਦੇ ਲਈ ਬਿਜ਼ਨਸ ਦੇ ਵਿੱਚ ਹਮੇਸ਼ਾ ਕੋਰੇ ਰਹੋ ਅਤੇ 3-4 ਬੰਦਿਆਂ ਨੂੰ ਬੁਲਾਓ, ਰਹਿ ਲਓ। ਅਤੇ ਉਹਦੇ ਵਿੱਚ ਮੈਂ ਇੱਕੋ ਹੀ ਨਾਂ ਰਿਕਮੈਂਡ ਕਰਦਾ, ਕੋਈ ਪੇਡ ਉਹਨਾਂ ਦੀ ਐਡਵਰਟਾਈਜਮੈਂਟ ਨਹੀਂ, ਨਾ ਮੈਂ ਜ਼ਿੰਦਗੀ 'ਚ ਕਦੇ ਕਿਸੇ ਦੀ ਪੇਡ ਐਡਵਰਟਾਈਜਮੈਂਟ ਕੀਤੀ ਹੈ, ਅਤੇ ਪਰਮਾਤਮਾ ਕਰੇ ਕਿ ਮੈਨੂੰ ਇਸ ਜਿਹੜੀ ਹੈਗਾ ਮੇਰੀ ਪੋਲਿਸੀ ਹੈ ਇਹਦੇ ਉੱਤੇ ਮੈਂ ਕਾਇਮ ਰਹਾਂ, ਅਤੇ ਮੈਨੂੰ ਉਹ ਦਿੰਦਾ, ਬਹੁਤ ਕੁਛ ਦਿੱਤਾ ਪਰਮਾਤਮਾ ਨੇ, ਇਸ ਕਰਕੇ ਕੋਈ ਲੋੜ ਹੀ ਨਹੀਂ ਪੈਂਦੀ, ਨਾ ਕੋਈ ਮੈਂ ਆਪਣਾ ਬਿਜ਼ਨਸ ਪਰ ਫੁੱਲ ਉਹਦੀ ਵਿੱਚ ਕੋਈ ਐਡਵਰਟਾਈਜਮੈਂਟ ਕਰਦਾ, ਨਾ ਮੈਂ ਕਿਸੇ ਦੀ ਕਰਦਾ। ਅਰਫਾ ਮੁਜ਼ੱਫਰ ਦੀ ਸਿਰਫ ਅਤੇ ਸਿਰਫ ਇਸ ਕਰਕੇ ਕਹਿੰਦਾ ਕਿਉਂਕਿ ਮੈਂ ਉਹਨਾਂ ਨੂੰ ਕਈ ਸਾਲ ਪਰਸਨਲ ਡੀਲ ਕੀਤਾ। ਇਟਸ ਵੈਰੀ ਈਜ਼ੀ ਟੂ ਕ੍ਰਿਟੀਸਾਈਜ਼ ਆ। ਹੁਣ ਭਗਵੰਤ ਮਾਨ ਦੀ ਮੈਂ ਸੁਣਦਾ ਆ ਰਿਹਾ ਸੀ, ਆਪਾਂ ਗੱਲ ਕਰਦੇ ਹਾਂ ਵੀ ਉਹਦੀ ਕੁੜੀ ਨੂੰ ਬਿਆਨ ਦੇਣਾ ਚਾਹੀਦਾ ਕਿ ਨਹੀਂ ਦੇਣਾ ਚਾਹੀਦਾ, ਕੁਛ ਕਹਿੰਦੇ ਚੰਗਾ ਉਹ, ਕੁਛ ਕਹਿੰਦੇ ਮਾੜਾ, ਪਰ ਮਾੜਿਆਂ ਦੀ ਤਾਂ ਤਾਰੀਫ ਕਰਦੇ ਹਾਂ, ਚੰਗੇ ਦੀ ਬਹੁਤ ਘੱਟ ਕਰਦੇ ਹਾਂ। ਸੋ ਅਰਫਾ ਮੁਜ਼ੱਫਰ ਜੀ ਦਾ ਇਸ ਕਰਕੇ ਮੇਰੀ ਕੌਂਸ਼ੀਅਸ ਨੇ ਕੀਤੀ ਕਿਉਂਕਿ ਮੈਂ ਉਹਨਾਂ ਨੂੰ ਡੀਲ ਕੀਤਾ ਕਿ ਸ਼ੀ ਇਜ਼ ਏ ਲੇਡੀ ਆਫ ਪ੍ਰਿੰਸੀਪਲ, ਮੈਨ ਆਫ ਵਰਡਸ, ਜੋ ਕੁਛ ਕਹਿੰਦੇ ਨੇ ਉਹਦੇ ਉੱਤੇ ਅਮਲ ਕਰਦੇ ਨੇ। ਹੇਰਾ ਫੇਰੀ ਤਾਂ ਨੇੜੇ ਤੇੜੇ ਵੀ ਨਹੀਂ ਕਿ ਤੁਹਾਨੂੰ ਇੱਧਰ ਉੱਧਰ ਮਿੱਠੀਆਂ ਗੱਲਾਂ 'ਚ ਪਾ ਕੇ, ਚੱਕਰ 'ਚ ਪਾ ਕੇ ਆਪਣੀ ਜੇਬ ਭਰਨਗੇ, ਨਹੀਂ, ਉਹ ਸਕੂਨ ਦੀ ਨੀਂਦ ਆਰਾਮ ਨਾਲ ਸੌਂਦੇ ਨੇ। ਇਸੇ ਕਰਕੇ ਮੇਰੀ ਆਤਮਾ ਨੇ ਕਿਹਾ ਕਿ ਮੈਂ ਉਹਨਾਂ ਦੇ ਬਾਰੇ 4 ਸ਼ਬਦ ਚੰਗੇ ਕਹਾਂ, ਪਰ ਨਾਲ ਮੈਂ ਇਹ ਵੀ ਕਹਿਣਾ, ਹੋ ਸਕਦਾ ਮੈਂ ਗਲਤ ਹੋਵਾਂ, ਤੁਸੀਂ ਆਪ ਪਰਖ ਕੇ ਦੇਖ ਲਿਓ, ਉਹਨਾਂ ਨੂੰ ਬੁਲਾ ਲਓ, ਬੁਲਾ ਕੇ ਗੱਲਬਾਤ ਕਰੋ, ਜੇ ਤੁਹਾਨੂੰ ਲੱਗੇ ਕਿ ਜੋ ਕੁਛ ਮੈਂ ਕਹਿ ਰਿਹਾ ਠੀਕ ਹੈ, ਤੁਸੀਂ ਉਹਨਾਂ ਨਾਲ ਟਾਈਡ ਅਪ ਕਰ ਲਓ, ਨਹੀਂ ਤਾਂ ਜਿੱਥੇ ਤੁਹਾਡਾ ਦਿਲ ਕਰਦਾ ਉੱਥੇ ਕਰ ਲਓ। ਅਰਫਾ ਜੀ ਦਾ ਜਿਹੜਾ ਫੋਨ ਨੰਬਰ ਹੈਗਾ 6478986245, ਕਿਉਂਕਿ ਜੇ ਫੋਨ ਨਹੀਂ ਦੱਸਦੇ ਫਿਰ ਆਪਾਂ ਗੱਲ ਕਿਵੇਂ ਕਰਾਂਗੇ ਉਹਨਾਂ ਨਾਲ। ਸੋ ਫੋਨ ਦੱਸਣਾ ਜ਼ਰੂਰੀ ਹੈ, 6478986245, ਉਹਨਾਂ ਨਾਲ ਗੱਲਬਾਤ ਕਰੋ ਕਿ ਤੁਹਾਨੂੰ ਕਿੰਨਾ ਉਹ ਫਾਇਦਾ ਕਰ ਸਕਦੇ ਨੇ, ਤੁਹਾਡਾ ਵਧੀਆ ਲੋਕੇਸ਼ਨ ਦਬਾਉਣੀ, ਕਮਿਸ਼ਨ ਦੇ ਵਿੱਚ ਜੋ ਕੁਛ ਵੀ ਹੈ, ਮੈਂ ਹੁਣ ਕਈ ਵਾਰੀ ਗੱਲਾਂ ਔਨ ਦੀ ਏਅਰ ਨਹੀਂ ਦੱਸ ਸਕਦਾ, ਤੁਸੀਂ ਜੋ ਦੇਖੋਗੇ ਫਿਰ ਪਤਾ ਲੱਗੂਗਾ, ਅਤੇ ਜੇ ਤੁਹਾਨੂੰ ਲੱਗੇ ਕਿ ਬੱਲੇ ਬੱਲੇ ਤਾਂ ਸਾਨੂੰ ਪਤਾ ਹੀ ਨਹੀਂ ਸੀ। ਕਈ ਵਾਰੀ ਇਸ ਤਰ੍ਹਾਂ ਹੁੰਦਾ ਨਾ ਵੀ ਇੱਕ ਬੰਦਾ ਡਾਲਰ ਦੇ ਇੱਕ ਸਮੋਸਾ ਵੇਚਦਾ, ਕੋਈ 2 ਵੇਚਦਾ, ਕੋਈ 4 ਵੇਚਦਾ, ਕੋਈ 6 ਵੇਚਦਾ, ਆਪਾਂ ਜਿਹੜਾ 6 ਵੇਚਦਾ ਵਾਲਾ ਕਹਿੰਦਾ ਜੀ ਕੁਆਲਿਟੀ ਘਟੀਆ, ਜ਼ਰੂਰੀ ਨਹੀਂ ਘਟੀਆ ਹੋਵੇ, ਕਈ ਵਾਰੀ ਵਧੀਆ ਵੀ ਹੁੰਦੀ, ਉਹਨੇ ਐਡਵਰਟਾਈਜਮੈਂਟ ਕਰਨੀ ਹੁੰਦੀ ਆ, ਉਹ ਕਹਿੰਦਾ ਕੋਈ ਗੱਲ ਨਹੀਂ ਸਮੋਸਿਆਂ 'ਚੋਂ ਨਹੀਂ ਬਣਾਏ ਤਾਂ ਬਰਫੀ 'ਚੋਂ ਬਣਾ ਲਾਂਗੇ। ਸੋ ਇਸ ਕਰਕੇ ਮੈਂ ਤੁਹਾਨੂੰ ਸਿੰਬੋਲੀਕਲੀ ਦੱਸ ਰਿਹਾ ਕਿ ਤੁਸੀਂ ਹਰ ਬੰਦੇ ਨੂੰ ਬੁਲਾਓ, 2-3-4 ਬੰਦਿਆਂ ਨੂੰ ਬੁਲਾਓ, ਉਸ ਤੋਂ ਬਾਅਦ ਤੁਸੀਂ ਡਿਸੀਜਨ ਲਓ। ਜੇ ਤੁਹਾਡਾ ਡਿਸੀਜਨ ਪਹਿਲੇ ਬੰਦੇ ਨੂੰ ਵਧੀਆ ਲੱਗਦਾ ਜ਼ਰੂਰ, ਫਿਰ ਤੁਹਾਨੂੰ ਪਛਤਾਵਾ ਨਹੀਂ ਹੋਵੇਗਾ। ਸੋ ਅਰਫਾ ਮੁਜ਼ੱਫਰ, ਫੋਨ ਨੰਬਰ 6478986245, ਉਹਨਾਂ ਦੇ ਤਾਬੂਨ ਦੇ ਨਾਲ, ਉਹਨਾਂ ਦੇ ਸਹਿਯੋਗ ਦੇ ਨਾਲ, ਉਹਨਾਂ ਦੇ ਆਸ਼ੀਰਵਾਦ ਦੇ ਨਾਲ ਇਹ ਪ੍ਰੋਗਰਾਮ ਮਾਈਂਡ ਐਂਡ ਬੋਡੀ ਮੈਂ ਕਈ ਸਾਲਾਂ ਤੋਂ ਕਰ ਰਿਹਾ, ਅਤੇ ਜਿੰਨਾ ਚਿਰ ਸਾਹ ਚੱਲਦੇ ਨੇ ਤੇ ਜਿੰਨਾ ਚਿਰ ਅਰਫਾ ਜੀ ਦਾ ਇਸ਼ਾਰਾ ਹੋਊਗਾ ਮੈਂ ਕਰਦਾ ਰਹੂੰਗਾ, ਨਹੀਂ ਮੈਨੂੰ ਕੋਈ ਫਰਕ ਨਹੀਂ, ਘਰੇ ਬੈਠੋ ਘਰੇ ਇੰਜੋਏ ਕਰੋ, ਨਹੀਂ ਐਵੇਂ ਸਵੇਰੇ ਸਵੇਰੇ ਉੱਠ ਕੇ ਤਿਆਰ ਹੋਣਾ ਪੈਂਦਾ, ਸ਼ੇਵ ਕਰਨੀ ਪੈਂਦੀ ਹੈ, ਸੂਟ ਪਾਉਣਾ ਪੈਂਦਾ, ਨਹੀਂ ਤਾਂ ਕੋਈ ਕੰਮ ਤਾਂ ਹੈ ਹੀ ਨਹੀਂ ਜ਼ਿੰਦਗੀ 'ਚ, ਆਪਣੀ ਰਜਾਈ 'ਚ ਬੈਠੋ ਅਤੇ ਚੌਂਕੜੀ ਮਾਰਨ ਦਾ ਮੌਕਾ ਵਧੀਆ ਮਿਲਦਾ। ਪਰ ਜਿੰਨਾ ਚਿਰ ਮੈਨੂੰ ਉਹ ਕਹਿਣਗੇ ਮੈਂ ਪ੍ਰੋਗਰਾਮ ਕਰਾਂਗਾ, ਅਤੇ ਜਦੋਂ ਨਹੀਂ ਹੋਊਗਾ ਤਾਂ ਵੀ ਮੈਂ ਖੁਸ਼ੀ ਖੁਸ਼ੀ, ਮੈਨੂੰ ਇਹ ਨਹੀਂ ਹੁੰਦਾ ਵੀ ਮੇਰਾ ਪ੍ਰੋਗਰਾਮ ਬੰਦ ਹੋ ਗਿਆ ਜਾਂ ਚੱਲਦਾ, ਕਿਉਂਕਿ ਮੇਰਾ ਪਿੱਛੇ ਕੋਈ ਮੋਟਿਵ ਨਹੀਂ। ਸੋ ਉਹਨਾਂ ਦੇ ਸਹਿਯੋਗ ਦੇ ਨਾਲ, ਅਰਫਾ ਮੁਜ਼ੱਫਰ ਜੀ ਦੇ ਸਹਿਯੋਗ ਦੇ ਨਾਲ ਇਹ ਪ੍ਰੋਗਰਾਮ ਮਾਈਂਡ ਐਂਡ ਬੋਡੀ ਹਰ ਇਤਵਾਰ ਨੂੰ ਹੁਣ ਸਵੇਰੇ 10 ਵਜੇ ਤੋਂ ਲੈ ਕੇ 11 ਵਜੇ ਤੱਕ ਆਉਂਦਾ। ਸੋ ਅੱਜ ਦਾ ਜਿਹੜਾ ਟੋਪਿਕ ਹੈ ਉਹ ਹੈਗਾ ਦਾ ਇੰਪੋਰਟੈਂਸ ਆਫ ਹਿਊਮਨ ਬੋਡੀ। ਆਹ ਤੁਹਾਡੇ ਸਾਹਮਣੇ ਬੈਠਾ ਨਾ ਮੈਂ, ਆਹ ਕੋਟ ਜਿਹਾ ਪਾਇਆ ਵਾ, ਇੱਕ ਬਿੱਲਾ ਜਿਹਾ ਲਾਇਆ, ਇੱਕ ਟਾਈ ਜੀ ਲਾਈ ਆ, ਬਾਲ ਜੇ ਬਣਾ ਕੇ ਆਇਆ ਮੈਂ, ਵੀ ਇਹ ਹੈ ਕੀ ਸਰੀਰ, ਇਹਦੀ ਕੀ ਇੰਪੋਰਟੈਂਸ ਹੈ, ਇਹ ਜਿਹਦੇ ਵਿੱਚ ਜਿਹੜੀ ਲਾਈਫ ਹੈ, ਜਿੰਨੇ ਕੁ ਸਾਹ ਨੇ, ਇਹਦੀ ਕੀ ਇੰਪੋਰਟੈਂਸ ਹੈ। ਹਲਕੇ ਫੁਲਕੇ ਢੰਗ ਦੇ ਨਾਲ ਆਪਾਂ ਗੱਲਬਾਤ ਕਰਾਂਗੇ। ਸੋ ਇਸ ਟੋਪਿਕ ਦੇ ਡਿਟੇਲ 'ਚ ਗੱਲਬਾਤ ਕਰਨ ਤੋਂ ਪਹਿਲਾਂ ਤੁਸੀਂ ਸੁਣੋ ਇੱਕ ਗਾਣਾ, ਇੱਕ ਦਿਨ ਵਿਕ ਜਾਏਗਾ ਮਾਟੀ ਕੇ ਮੋਲ। ਇਹ ਗਾਣਾ ਹੈਗਾ ਵੀ ਸਾਡੀ ਸਰੀਰ ਦੀ ਕੀਮਤ ਕਿੰਨੀ ਕਿ, ਸੁਣੋ।
ਇੱਕ ਦਿਨ ਵਿਕ ਜਾਏਗਾ ਮਾਟੀ ਕੇ ਮੋਲ, ਜਗ ਮੇ ਰਹਿ ਜਾਏਂਗੇ ਪਿਆਰੇ ਤੇਰੇ ਬੋਲ। ਇੱਕ ਦਿਨ ਵਿਕ ਜਾਏਗਾ ਮਾਟੀ ਕੇ ਮੋਲ, ਜਗ ਮੇ ਰਹਿ ਜਾਏਂਗੇ ਪਿਆਰੇ ਤੇਰੇ ਬੋਲ। ਦੂਜੇ ਕੇ ਹੋਠੋਂ ਕੋ ਦੇਖਕਰ ਆਪਣੇ ਕੀ, ਕੋਈ ਨਿਸ਼ਾਨੀ ਛੋੜ ਫਿਰ ਦੁਨੀਆ ਤੇ ਗੋਲ। ਇੱਕ ਦਿਨ ਵਿਕ ਜਾਏਗਾ ਮਾਟੀ ਕੇ ਮੋਲ, ਜਗ ਮੇ ਰਹਿ ਜਾਏਂਗੇ ਪਿਆਰੇ ਤੇਰੇ ਬੋਲ। ਲਾ 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 ਹੋਨੀ ਪਥ ਮੈਂ ਕਾਂਟੇ ਲਾਖ ਬਿਛਾਏ, ਹੋਨੀ ਤੋ ਫਿਰ ਵੀ ਵਿਛੜਾ ਯਾਰ ਮਿਲਾਏ। ਅਨਹੋਨੀ ਪਥ ਮੈਂ ਕਾਂਟੇ ਲਾਖ ਬਿਛਾਏ, ਹੋਨੀ ਤੋ ਫਿਰ ਵੀ ਵਿਛੜਾ ਯਾਰ ਮਿਲਾਏ। ਇਹ ਬਿਰਹਾ ਯੇ ਦੂਰੀ ਤੋ ਪਲ ਕੀ ਮਜਬੂਰੀ, ਫਿਰ ਕੋਈ ਦਿਲ ਵਾਲਾ ਕਾਹੇ ਕੋ ਘਬਰਾਏ। ਕਰਮ ਪਮ ਧਾਰਾ ਜੋ ਬਹਿਤੀ ਹੈ ਮਿਲ ਕੇ ਰਹਿਤੀ ਹੈ, ਬਹਿਤੀ ਧਾਰਾ ਬਣ ਜਾ ਫਿਰ ਦੁਨੀਆ ਸੇ ਦੋ। ਇੱਕ ਦਿਨ ਵਿਕ ਜਾਏਗਾ ਮਾਟੀ ਕੇ ਮੋਲ, ਜਗ ਮੇ ਰਹਿ ਜਾਏਂਗੇ ਪਿਆਰੇ ਤੇਰੇ ਕੋਲ।
ਮਾਈਂਡ ਐਂਡ ਬੋਡੀ ਪ੍ਰੋਗਰਾਮ ਦੇਖ ਰਹੇ ਲੱਖਾਂ ਹੀ ਦਰਸ਼ਕਾਂ ਨੂੰ ਅਤੇ ਲੱਖਾਂ ਹੀ ਸਰੋਤਿਆਂ ਨੂੰ ਡਾਕਟਰ ਨਰਿੰਦਰ ਰਵੀ ਦਾ ਪਿਆਰ ਭਰਿਆ ਨਮਸਕਾਰ, ਸਲਾਮਾਲੇਕਮ, ਸਤਿ ਸ਼੍ਰੀ ਅਕਾਲ ਐਂਡ ਵੈਰੀ ਗੁੱਡ ਮਾਰਨਿੰਗ। ਅੱਜ ਦਾ ਜਿਹੜਾ ਸਾਡਾ ਟੋਪਿਕ ਹੈ ਉਹ ਹੈਗਾ ਦਾ ਇੰਪੋਰਟੈਂਸ ਆਫ ਹਿਊਮਨ ਬੋਡੀ ਜਾਂ ਦਾ ਇੰਪੋਰਟੈਂਸ ਆਫ ਹਿਊਮਨ ਲਾਈਫ, ਕਿ ਸਾਡੀ ਜਿਹੜੀ ਜ਼ਿੰਦਗੀ ਹੈ ਜਾਂ ਜਿਹੜਾ ਸਾਡਾ ਇਹ ਸਰੀਰ ਹੈ ਇਹਦੀ ਕੀ ਇੰਪੋਰਟੈਂਸ ਹੈ। ਅਲੱਗ ਅਲੱਗ ਜਿਹੜੇ ਲੋਕ ਨੇ, ਵੱਖ ਵੱਖ ਜਿਹੜੇ ਲੋਕ ਨੇ, ਵੱਖ ਵੱਖ ਜਿਹੜੇ ਧਰਮ ਨੇ, ਉਹ ਧਰਮ ਤਾਂ ਸਾਰੇ ਇੱਕੋ ਗੱਲ ਕਹਿੰਦੇ ਨੇ, ਪਰ ਜਿਹੜੇ ਵੱਖ ਵੱਖ ਔਰਗੇਨਾਈਜੇਸ਼ਨ ਨੇ ਉਹ ਸਾਡੇ ਸਰੀਰ ਦੇ ਬਾਰੇ ਵੱਖ ਵੱਖ ਵਿਚਾਰ ਰੱਖਦੇ ਨੇ। ਆਮ ਲੋਕਾਂ ਦਾ ਵੱਖ ਵੱਖ ਉਹਨਾਂ ਦਾ ਵੇ ਆਫ ਥਿੰਕਿੰਗ ਹੈ, ਪਰ ਅੱਜ ਆਪਾਂ ਸਿੰਪਲ ਤਰੀਕੇ ਨਾਲ ਆਪਣਾ ਜਿਹੜਾ ਇਹ ਸਰੀਰ ਹੈ, ਇਹਦੀ ਬਣਤਰ ਹੈ, ਇਹਦੇ ਵਿੱਚ ਕੀ ਹੈ, ਇਹਦੀ ਸਪਿਰਚੁਅਲ ਇੰਪੋਰਟੈਂਸ ਕੀ ਹੈ, ਲਾਈਫ ਦਾ ਪਰਪਸ ਕੀ ਹੈ, ਇਹ ਕੁਝ ਗੱਲਾਂ ਨੇ ਜਿਹੜੀਆਂ ਆਪਾਂ ਅੱਜ ਡਿਸਕਸ ਕਰਾਂਗੇ। ਦੇਖ ਲਓ, ਭਾਵੇਂ ਬਾਹਰੋਂ ਦੇਖਣ ਨੂੰ ਜਿਹੜਾ ਸਾਡਾ ਸਰੀਰ ਹੈ ਇਹ 5-6-7 ਫੁੱਟ ਦਾ ਇੱਕ ਮਜ਼ਬੂਤ ਤੇ ਸੁੰਦਰ ਕਿਲਾ ਦਿਖਾਈ ਦਿੰਦਾ। ਨੈਣਨਾਕ ਸਾਡੇ ਵਧੀਆ ਨੇ, ਵਾਲ ਕਰਲੀ ਨੇ, ਦੰਦ ਚਿੱਟੇ ਨੇ, ਸਿਹਤ ਚੰਗੀ ਹੈ, ਡੌਲੇ ਬਣੇ ਹੋਏ ਨੇ। ਤੇ ਜਿਹੜਾ ਸਾਡਾ ਸਰੀਰ ਹੈ ਨਾ, ਇਹ ਬਾਹਰੋਂ ਹੱਡ ਚੰਮ ਮਾਸ ਦਾ ਬਣਿਆ ਹੋਇਆ ਤੇ ਇਹਦੇ ਅੰਦਰ ਨਾੜੀਆਂ ਨੇ, ਖੂਨ ਹੈ, ਤੇ ਜਿਹਦੇ ਵਿੱਚ ਸਾਡਾ ਹਾਰਟ ਹੁੰਦਾ, ਬ੍ਰੇਨ ਹੁੰਦਾ, ਲੰਗਸ ਹੁੰਦੇ ਨੇ, ਲੀਵਰ ਹੁੰਦੀ ਹੈ, ਕਿਡਨੀ ਹੁੰਦੇ ਨੇ, ਸਾਡਾ ਪੇਟ ਸਟਮਿਕ ਹੁੰਦਾ। ਇਹ ਬਹੁਤ ਇੰਪੋਰਟੈਂਟ ਨੇ ਕਿਉਂਕਿ ਇਹਨਾਂ ਦੇ ਨਾਲ ਹੀ ਸਾਡਾ ਸਰੀਰ, ਅਸੀਂ ਸਾਹ ਲੈਂਦੇ ਹਾਂ, ਇਹਦੇ ਨਾਲ ਹੀ ਅਸੀਂ ਭੱਜੇ ਫਿਰਦੇ ਹਾਂ। ਪਰ ਇਸ ਦੇ ਨਾਲ ਹੀ ਰੂਹਾਨੀ ਤੌਰ ਦੇ ਉੱਤੇ ਸਾਡੇ ਸਰੀਰ ਦੇ ਵਿੱਚ ਬਹੁਤ ਸਾਰੇ ਕੀਮਤੀ ਹੀਰੇ ਜਵਾਹਰਾਤ ਵੀ ਰੱਖੇ ਹੋਏ ਨੇ। ਅਸੀਂ ਹਰ ਵਕਤ ਆਪਣਾ ਜਿਹੜਾ ਬ੍ਰੇਨ ਹੈ, ਸਾਨੂੰ ਪਤਾ ਸਿਰ ਦੇ ਉੱਤੇ ਹੈ, ਇਹਦੇ ਵਿੱਚ ਅਸੀਂ ਹਰ ਵਕਤ ਸੋਚਦੇ ਰਹਿੰਦੇ ਹਾਂ, ਮਹਿਸੂਸ ਕਰਦੇ ਰਹਿੰਦੇ ਹਾਂ, ਅਤੇ ਹਰ ਵਕਤ ਸਾਡੀ ਕੋਈ ਨਾ ਕੋਈ ਇੱਛਾ ਹੁੰਦੀ ਹੈ। ਇਹੀ ਨਹੀਂ, ਸਪਿਰਚੁਅਲਿਟੀ ਤਾਂ ਇਹ ਵੀ ਕਹਿੰਦੇ ਆ ਕਿ ਇਸ ਸਰੀਰ ਦੇ ਵਿੱਚ ਜਿੱਥੇ ਅਸੀਂ ਥਿੰਕਿੰਗ, ਫੀਲਿੰਗ, ਵੀਲਿੰਗ ਦੀ ਸਾਡੀ ਪ੍ਰਕਿਰਿਆ ਚੱਲਦੀ ਰਹਿੰਦੀ ਹੈ, ਜਿੰਨਾ ਚਿਰ ਚੱਲਦੀ ਹੈ ਉਨ੍ਹਾਂ ਚਿਰ ਹੀ ਅਸੀਂ ਜਿਉਂਦੇ ਹਾਂ, ਨਹੀਂ ਤਾਂ ਚੱਕ ਕੇ ਸਾਨੂੰ ਡੱਬੇ 'ਚ ਬੰਦ ਕਰ ਦੇਣਗੇ ਜਾਂ ਅੱਗ ਦੇ ਸਪੁਰਦ ਕਰ ਦੇਣਗੇ। ਪਰ ਨਾਲ ਨਾਲ ਜਿੰਨੇ ਵੀ ਦੁਨੀਆਂ ਦੇ ਵਿੱਚ, ਜਿੰਨੇ ਵੀ ਹਿਸਟਰੀ ਦੇ ਵਿੱਚ ਪਰਫੈਕਟ ਲਿਵਿੰਗ, ਪਰਫੈਕਟ ਮਾਸਟਰਸ ਹੋਏ ਨੇ, ਉਹ ਸਾਰਿਆਂ ਦਾ 100% ਯੂਨੈਨੀਮਸ ਇੱਕ ਵਿਚਾਰ ਹੈ ਕਿ ਵੀ ਆਰ ਦਾ ਪੋਟੈਂਸ਼ੀਅਲ ਗੋਡ, ਕਿ ਜਿੱਥੇ ਸਾਡੇ ਅੰਦਰ ਸਾਡਾ ਮਨ ਹੈ, ਉਸ ਦੇ ਅੰਦਰ ਸਾਡੀ ਆਤਮਾ ਵੀ ਹੈ, ਅਤੇ ਆਤਮਾ ਦੇ ਨਾਲ ਨਾਲ ਆਤਮ ਅੰਸ਼ ਰਾਮ ਦੀ, ਅਤੇ ਆਤਮਾ ਜਿਹੜੀ ਹੈਗੀ ਉਹ ਪਰਮਾਤਮਾ ਦੀ ਅੰਸ਼ ਹੈ। ਇਹਦਾ ਮਤਲਬ ਇਹ ਹੋ ਗਿਆ ਕਿ ਪਰਮਾਤਮਾ ਸਾਡੇ ਅੰਦਰ, ਸਾਡੇ ਸਰੀਰ ਦੇ ਅੰਦਰ ਹੈ। ਇਸੇ ਕਰਕੇ ਜੀਸਸ ਕ੍ਰਾਈਸਟ ਨੇ ਕਿਹਾ ਸੀ, ਦਿਸ ਬੋਡੀ ਇਜ਼ ਦਾ ਟੈਂਪਲ ਆਫ ਲਿਵਿੰਗ ਗੋਡ। ਜਾਂ ਗੁਰੂ ਸਾਹਿਬ ਨੇ ਕਿਹਾ ਸੀ, ਹਰੀ ਮੰਦਰ, ਹਰੀ ਦਾ ਮੰਦਰ ਹੈ, ਪਰਮਾਤਮਾ ਦਾ ਮੰਦਰ ਹੈ, ਹਰੀ ਮੰਦਰ ਇਹ ਸਰੀਰ ਹੈ, ਗਿਆਨ ਰਤਨ ਪ੍ਰਗਟ ਹੋਏ। ਪਲਟੂ ਸਾਹਿਬ ਨੇ, ਯੂਪੀ ਦੇ ਅੰਦਰ ਇੱਕ ਬੜੇ ਉੱਚ ਕੋਟੀ ਦੇ ਵਿਦਵਾਨ ਹੋਏ ਨੇ, ਸੰਤ ਹੋਏ ਨੇ, ਉਹਨਾਂ ਨੇ ਕਿਹਾ ਸੀ, ਵਾਈ ਆਰ ਯੂ ਕਰਾਇੰਗ ਲਾਰਡ, ਲਾਰਡ ਦਾ ਲਾਰਡ ਇਜ਼ ਰਾਈਟ ਦੇਅਰ ਵਿਦ ਇਨ ਯੂ। ਸਾਹਿਬ, ਸਾਹਿਬ ਕਿਆ ਕਰੇ, ਸਾਹਿਬ ਤੋਂ ਮਤਲਬ ਪਰਮਾਤਮਾ ਹੈ, ਸਾਹਿਬ ਸਾਹਿਬ ਕਿਆ ਕਰੇ, ਸਾਹਿਬ ਤੇਰੇ ਪਾਸ, ਪਰਮਾਤਮਾ ਤੇਰੇ ਅੰਦਰ ਬੈਠਾ। ਜੇ ਅਸੀਂ ਕੁਰਾਨ ਸ਼ਰੀਫ ਨੂੰ ਪੜ੍ਹੀਏ, ਕੁਰਾਨ ਦੇ ਵਿੱਚ ਲਿਖਿਆ ਹੋਇਆ ਕਿ ਜਿਹੜਾ ਖੁਦਾ ਹੈ ਨਾ, ਅੱਲਾ ਵਾਹਿਗੁਰੂ ਪਰਮਾਤਮਾ ਖੁਦਾ, ਉਹ ਤਾਕਤ, ਸਪਿਰਚੁਅਲ ਪਾਵਰ, ਅਲਟੀਮੇਟ ਪਾਵਰ, ਜਿਹਨੇ ਸਾਰੀ ਕੁੱਲ ਕਾਇਨਾਤ ਨੂੰ ਪੈਦਾ ਕੀਤਾ, ਉੱਥੇ ਉਹ ਖੁਦਾ ਕਹਿੰਦੇ ਨੇ। ਜਿਹੜਾ ਖੁਦਾ ਹੈ ਨਾ, ਉਹ ਸ਼ਾਹਰਾਗ ਤੋਂ ਵੀ ਨੇੜੇ ਆ, ਉਹ ਸਾਡੇ ਅੰਦਰ ਹੈ। ਜਿਵੇਂ ਜਿਉਂ ਤਿਲ ਮੇਂ ਤੇਲ ਹੈ, ਚੱਕ ਮਕਮੇ ਆਗ, ਤੇਰਾ ਪ੍ਰੀਤਮ ਤੁਝਮੇ, ਜਾਗ ਸਕੇ ਤੋ ਜਾਗ, ਐਜ਼ ਦਾ ਓਇਲ ਇਜ਼ ਇਨ ਸੈਸਮੀ ਸੀਡ, ਤੇਲਾਂ ਨੂੰ ਕਹਿੰਦੇ ਸੈਸਮੀ, ਐਜ਼ ਦਾ ਓਇਲ ਇਜ਼ ਇਨ ਸੈਸਮੀ ਸੀਡ, ਐਂਡ ਫਾਇਰ ਇਜ਼ ਇਨ ਫਲਿੰਟ ਸਟੋਨ, ਚੱਕ ਮਕਮੇ ਆਗ, ਪੱਥਰਾਂ ਦੇ ਵਿੱਚ ਅੱਗ ਹੈ, ਤੇਰਾ ਪ੍ਰੀਤਮ ਤੁਝਮੇ, ਯੂਅਰ ਗੋਡ ਇਜ਼ ਵਿਦ ਇਨ ਯੂ, ਵੇਕ ਅਪ ਇਫ ਯੂ ਕੈਨ। ਸੋ ਇਸੇ ਜਿਸ ਤਰ੍ਹਾਂ ਕਹਿੰਦੇ ਤਿਲਾਂ ਦੇ ਅੰਦਰ ਤੇਲ ਹੈ, ਪੱਥਰਾਂ ਦੇ ਵਿੱਚ ਅੱਗ ਹੈ, ਉਸੇ ਤਰ੍ਹਾਂ ਹੀ ਪਰਮਾਤਮਾ ਤੇਰੇ ਅੰਦਰ ਰਹਿੰਦਾ, ਤੇ ਜੇ ਤੂੰ ਮਿਹਨਤ ਕਰਕੇ ਉਹਦੀ ਖੋਜ ਕਰੇਗਾ ਤਾਂ ਤੈਨੂੰ ਉਹ ਅੰਦਰੋਂ ਹੀ ਪਰਮਾਤਮਾ ਲੱਭ ਜੂਗਾ। ਸਾਡੀ ਜ਼ਿੰਦਗੀ ਦੀ ਹਕੀਕਤ ਕੀ ਹੈ? ਹਕੀਕਤ ਇਹ ਹੈ ਕਿ ਪਾਣੀ ਤੇ ਹੀ ਹਿਮ ਭਿਆ, ਹਿਮ ਫਿਰ ਬਣਾ ਬਲਾਈ, ਕਬੀਰਾ ਜੋ ਥਾ ਸੋ ਭਿਆ, ਅਬ ਕਹਾ ਕਛੂ ਨਾ ਜਾਈ। ਪਾਣੀ ਤੇ ਹੀ ਹਿਮ ਭਿਆ, ਕਿ ਜੇ ਆਪਾਂ ਜਿਹੜਾ ਪਾਣੀ ਹੈ ਉਹਨੂੰ ਫਰੀਜ਼ਰ 'ਚ ਰੱਖ ਦਿੰਦੇ ਹਾਂ, ਉਹ ਪਾਣੀ ਦੇ ਕੀ ਬਣ ਜਾਂਦੀ ਹੈ? ਬਰਫ਼ ਬਣ ਜਾਂਦੀ ਹੈ, ਅਤੇ ਬਰਫ਼ ਨੂੰ ਕੱਢ ਲਓ ਬਾਹਰ, ਉਹ ਫਿਰ ਪਾਣੀ ਬਣ ਜਾਂਦਾ। ਇਸੇ ਤਰ੍ਹਾਂ ਹੀ ਸਾਡੇ ਸਰੀਰ ਦੇ ਵਿੱਚ ਜਿੰਨਾ ਚਿਰ ਉਹ ਆਤਮਾ ਹੈ, ਅਤੇ ਜਦੋਂ ਆਤਮਾ ਨਿਕਲ ਜਾਂਦੀ ਹੈ ਅਤੇ ਉਹ ਪਰਮਾਤਮਾ ਦੇ ਵਿੱਚ ਸਮਾ ਜਾਂਦੀ ਹੈ। ਜਿਸ ਤਰ੍ਹਾਂ ਇੱਕ ਪਾਣੀ ਹੈ, ਪਾਣੀ ਜਿਹੜਾ ਹੈਗਾ ਨਦੀ ਦਾ, ਨਾਲੇ ਦਾ, ਗੰਦੇ ਪਾਣੀ ਦਾ, ਜਦੋਂ ਸਮੁੰਦਰ 'ਚ ਹੁੰਦਾ ਸਮੁੰਦਰ ਦਾ ਹੀ ਰੂਪ ਹੋ ਜਾਂਦਾ। ਇਸੇ ਤਰ੍ਹਾਂ ਹੀ ਆਤਮਾ ਸਾਡੇ ਸਰੀਰਾਂ ਦੇ ਵਿੱਚ ਹੈ, ਅਤੇ ਜਦੋਂ ਆਤਮਾ ਨਿਕਲ ਗਈ ਉਹ ਪਰਮਾਤਮਾ ਵਿੱਚ ਸਮਾ ਜਾਂਦੀ ਹੈ। ਦੇਖ ਲਓ ਆਪਾਂ ਇੰਡੀਆ ਦੇ ਵਿੱਚ, ਇੱਥੇ ਤਾਂ ਮੈਨੂੰ ਪਤਾ ਨਹੀਂ, ਇੰਡੀਆ ਦੇ ਵਿੱਚ ਖਾਸ ਕਰਕੇ ਪੰਜਾਬ ਦੇ ਵਿੱਚ ਅਸੀਂ ਬਹੁਤ ਸਾਰੇ ਪਸ਼ੂਆਂ ਦੇ, ਜਾਨਵਰਾਂ ਦੇ ਮੇਲੇ ਅਤੇ ਮੰਡੀਆਂ ਲੱਗਦੀਆਂ ਦੇਖੀਆਂ ਹੋਣਗੀਆਂ, ਜਿਹਦੇ ਵਿੱਚ ਗਊਆਂ, ਮੈਸਾਂ, ਬਲਦ, ਘੋੜੇ, ਉੱਠ, ਗਧੇ ਵਿਕਦੇ ਨੇ, ਲੋਕ ਲੈਣ ਵਾਲੇ ਆਉਂਦੇ ਨੇ, ਵੇਚਣ ਵਾਲੇ ਵੇਚਣ ਵਾਲੀ ਜਾਂਦੇ ਨੇ। ਉੱਥੇ ਤੁਸੀਂ ਦੇਖ ਲਓ, ਅੱਜ ਤੱਕ ਕਿਸੇ ਨੇ ਵੀ ਕਿਸੇ ਗਧੇ ਨੂੰ ਜਾਂ ਘੋੜੇ ਨੂੰ ਜਾਂ ਗਊ ਨੂੰ ਇਹ ਨਹੀਂ ਕਹਿੰਦੇ ਸੁਣਿਆ ਹੋਊਗਾ ਕਿ ਗਧਿਆ ਤੂੰ ਗਧਾ ਬਣ ਜਾ, ਕਿਉਂਕਿ ਗਧਾ ਤਾਂ ਗਧੇ ਵਾਲੇ ਰੋਲ ਪਲੇ ਕਰ ਰਿਹਾ। ਘੋੜਿਆ ਤੂੰ ਘੋੜਾ ਬਣ ਜਾ, ਗਊਏ ਤੂੰ ਗਊ ਬਣ ਜਾ, ਕਦੇ ਨਹੀਂ ਕਹਿੰਦੇ। ਪਰ ਜੇ ਅਸੀਂ ਕਿਸੇ ਵੀ ਧਾਰਮਿਕ ਸਥਾਨ ਤੇ ਜਾਂਦੇ ਹਾਂ, ਚਾਹੇ ਉਹ ਗੁਰਦੁਆਰਾ ਹੈ, ਚਾਹੇ ਉਹ ਮੰਦਰ ਹੈ, ਚਾਹੇ ਉਹ ਮਸਜਿਦ ਹੈ, ਜਾਂ ਕੋਈ ਹੋਰ ਵੀ ਕਿਸੇ ਡੇਰੇ ਤੇ ਜਾਂਦੇ ਹਾਂ, ਉੱਥੇ ਸਾਨੂੰ ਇਹੀ ਸਮਝਾਇਆ ਜਾਂਦਾ ਕਿ ਬੰਦਿਆ ਤੂੰ ਬੰਦਾ ਬਣ ਜਾ। ਸੋਚਣ ਵਾਲੀ ਗੱਲ ਹੈ ਕਿ ਬੰਦਿਆ ਤੂੰ ਬੰਦਾ ਬਣ ਜਾ। ਗਧੇ ਨੂੰ ਕਿਉਂ ਨਹੀਂ ਕਹਿੰਦੇ, ਸਾਨੂੰ ਕਿਉਂ ਕਹਿੰਦੇ ਨੇ? ਕਿਉਂਕਿ ਸਾਨੂੰ ਇਸ ਕਰਕੇ ਕਿਹਾ ਜਾਂਦਾ ਕਿ ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਵਿਚਾਰਾਂ ਕਰੇ ਦਿਨ ਰਾਤ। ਕਿ ਅਸੀਂ ਆਦਮੀ ਹੋ ਕੇ ਵੀ ਆਦਮੀ ਵਾਲੇ ਕੰਮ ਨਹੀਂ ਕਰਦੇ, ਅਸੀਂ ਜਾਨਵਰਾਂ ਵਾਲੇ ਕੰਮ ਕਰਦੇ ਹਾਂ। ਖਾ ਲਿਆ, ਪੀ ਲਿਆ, ਸੌਂ ਲਿਆ, ਲੜ ਲਿਆ, ਕਿਤੇ ਸਿੰਘ ਮਾਰਤੇ, ਉੱਧਰ ਕਰਤਾ ਉੱਧਰ ਕਰਤਾ, ਸਾਡੇ ਜਿਹੜੇ ਕੰਮ ਨੇ ਉਹ ਪਸ਼ੂਆਂ ਵਾਲੇ ਨੇ। ਇਸ ਕਰਕੇ ਸਾਨੂੰ ਸਮਝਾਇਆ ਜਾਂਦਾ ਕਿ ਤੈਨੂੰ ਰੱਬ ਨੇ ਟੌਪ ਆਫ ਦੀ ਕ੍ਰੀਏਸ਼ਨ ਬਣਾਇਆ, ਤੂੰ ਕੰਮ ਜਾਨਵਰਾਂ ਵਾਲੇ ਕਰਦੇ। ਸਾਡੀ ਹਕੀਕਤ ਕੀ, ਅਸੀਂ ਐਵੇਂ ਆਕੜੇ ਫਿਰਦੇ ਹਾਂ ਵੀ ਪਤਾ ਨਹੀਂ ਅਸੀਂ ਕਿੰਨੇ ਕੁ ਸਾਲ ਜੀਨੇ, ਇੱਥੇ ਬਥੇਰੇ ਆ ਕੇ ਚਲੇ ਗਏ, ਬਥੇਰੇ ਮਰ ਜਾਂਦੇ ਹਾਂ। ਸਾਡੀ ਹਕੀਕਤ ਇਹ ਹੈ ਸਾਡੀ ਲਾਈਫ ਦੀ ਕਿ ਹਮ ਆਦਮੀ ਹੈ ਇੱਕ ਦਮੀ, ਮੁਹੂਰਤ ਮਰਨ ਨਾ ਜਾਣੀ, ਦੈਟ ਵੀ ਆਰ ਹਿਊਮਨ ਬੀਂਗ ਆਫ ਏ ਸਿੰਗਲ ਬ੍ਰੈਥ, ਐਂਡ ਵੀ ਡੋਂਟ ਨੋ ਵੈਨ ਅਵਰ ਡੈਥ ਵਿਲ ਕਮ। ਕਬੀਰ ਸਾਹਿਬ ਨੇ ਕਿਹਾ ਸੀ, ਪਾਣੀ ਤੇਰਾ ਬੁੱਧ ਬਦਾ ਇਸ ਮਾਨਸ ਕੀ ਜਾਤ, ਦੇਖਤ ਹੀ ਚੁੱਪ ਜਾਏਗਾ ਜਿਉਂ ਤਾਰਾ ਪ੍ਰਵਾਤ, ਡੂੰਡੇ ਪਤਾ ਮਿਲੇ ਨਹੀਂ ਤੇਰਾ, ਖੋਜੀ ਖੋਜ ਨਾ ਪਾਏਗਾ, ਕਹੇ ਕਬੀਰ ਜਾਗੇ ਸੋ ਪਾਏ ਸੋਏਗਾ ਪਛਤਾਏਗਾ। ਕਿ ਜਿਸ ਤਰ੍ਹਾਂ ਪਾਣੀ ਦਾ ਬੁਲਬੁਲਾ ਹੁੰਦਾ ਨਾ, ਬੁਲਬੁਲਾ ਜਿਹਾ ਬਣ ਜਾਂਦਾ, ਉਹ ਆਪ ਹੀ ਟੁੱਟ ਜਾਂਦਾ, ਗੱਲ ਖਤਮ। ਇਸੇ ਤਰ੍ਹਾਂ ਹੀ ਜਿਹੜੀ ਸਾਡੀ ਲਾਈਫ ਹੈ, ਪਤਾ ਨਹੀਂ ਕਦੋਂ ਬੁੱਝ ਜਾਣੀ ਹੈ। ਅਤੇ ਜੇ ਉਦੋਂ ਬੁੱਝ ਗਈ, ਜਿਵੇਂ ਤਾਰਾ, ਤਾਰੇ ਦੀ ਇਗਜ਼ਾਮਪਲ ਦਿੱਤੀ ਹੈ ਸਟਾਰ ਦੀ, ਜੋ ਸਟਾਰ ਸਵੇਰੇ ਹੁੰਦੇ ਨੇ, ਤਾਰਾ ਲੱਭੋਗੇ ਨਹੀਂ ਲੱਭਣਾ, ਜਿੰਨਾ ਮਰਜ਼ੀ ਕੋਸ਼ਿਸ਼ ਕਰ ਲਓ। ਇਸੇ ਤਰ੍ਹਾਂ ਹੀ ਜਦੋਂ ਸਾਡੀ ਫੂਕ ਜੀ ਨਿਕਲ ਗਈ ਨਾ, ਫਿਰ ਜਿੰਨੀ ਮਰਜ਼ੀ ਕੋਸ਼ਿਸ਼ ਕਰੋਗੇ, ਪਾਪਾ ਜੀ ਕਿੱਥੇ ਗਏ ਨੇ, ਚਾਚਾ ਜੀ ਕਿੱਥੇ ਗਏ ਨੇ, ਫੁੱਫਾ ਜੀ ਕਿੱਥੇ ਗਏ ਨੇ, ਪਤੀ ਦੇਵ ਕਿੱਥੇ ਗਏ ਨੇ, ਉਹ ਮਿੱਟੀ ਜੀ ਰਲ ਜਾਣਾ ਸੀ। ਇਸ ਕਰਕੇ ਸਾਨੂੰ ਮਨੁੱਖੀ ਜਾਮੇ ਦੀ ਕੀਮਤ ਨੂੰ ਸਮਝਣ ਦੀ ਲੋੜ ਹੈ। ਸਾਡੇ ਸਰੀਰ ਨੂੰ ਰਿਸ਼ੀ ਮੁਨੀ ਟੌਪ ਆਫ ਦਾ ਕ੍ਰੀਏਸ਼ਨ ਨਾਰਾਇਣੀ ਦੇ ਕਹਿ ਕੇ ਸਮਝਾਉਂਦੇ ਸਨ। ਇਹ ਜਿੰਨੇ ਵੀ 84 ਲੱਖ ਜੀਆ ਜੂਨ ਨੇ, ਉਹਨਾਂ ਦੇ ਵਿੱਚੋਂ ਪਤਾ ਨਹੀਂ ਕਿੰਨੇ ਚੱਕਰ ਖਾ ਖਾ ਕੇ ਸਾਨੂੰ ਮਨੁੱਖੀ ਜਾਮਾ ਮਿਲਿਆ। ਮਿਲੀ ਨਰ ਦੇਹ ਜੇ ਤੁਮਕੋ, ਬਣਾਓ ਕਾਜ ਕੁਛ ਆਪਣਾ। ਇਹ ਜਿਹੜੀ ਦੇਹ ਹੈ ਨਾ, 84 ਲੱਖ ਜੀਆ ਜੂਨ ਚੋਂ ਟੱਕਰਾਂ ਮਾਰ 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 ਕੇ, ਗੰਦੀਆਂ ਨਾਲੀਆਂ ਚ ਰਹਿ ਕੇ, ਕੁੱਤੇ ਬਿੱਲੀਆਂ ਮੈਸਾ ਬਣ ਕੇ, ਅਖੀਰ ਚ ਪਰਮਾਤਮਾ ਨੇ ਕਿਰਪਾ ਕੀਤੀ, ਸਾਨੂੰ ਇਹ ਮਨੁੱਖੀ ਜਾਮਾ ਮਿਲਿਆ। ਇਸ ਕਰਕੇ ਇਸ ਦੀ ਇੰਪੋਰਟੈਂਸ ਨੂੰ ਸਮਝ ਕੇ ਵੀ ਇਹਦੀ ਇੰਪੋਰਟੈਂਸ ਕੀ ਹੈ, ਜਨਮ ਲੈਣ ਦਾ ਪਰਪਸ ਕੀ, ਅਲਟੀਮੇਟ ਗੋਲ ਆਫ ਅਵਰ ਲਾਈਫ, ਉਹਦੇ ਵਿੱਚ ਕਾਮਯਾਬ ਹੋ ਜਾਈਏ। ਜੇ ਤਾਂ ਅਸੀਂ ਆਪਣੇ ਮਿਸ਼ਨ ਦੇ ਵਿੱਚ, ਪਰਪਸ ਦੇ ਵਿੱਚ ਕਾਮਯਾਬ ਹੋ ਜਾਵਾਂਗੇ, ਤਾਂ ਫਿਰ ਅਸੀਂ ਇਨਸਾਨ ਤੋਂ ਭਗਵਾਨ ਬਣ ਜਾਵਾਂਗੇ। ਵਰਨਾ ਖਾਲੀ ਹੱਥ ਆਏ ਅਤੇ 84 ਲੱਖ ਚੱਕਰ ਵਿੱਚ ਫੇਰ ਪੈ ਜਾਵਾਂਗੇ, ਪਤਾ ਨਹੀਂ ਕਿਹੜੀਆਂ ਨਾਲੀਆਂ ਦੇ ਗੰਦੇ ਕੀੜੇ ਬਣਨਾ। ਇਸ ਕਰਕੇ ਗੁਰੂ ਸਾਹਿਬ ਨੇ ਸਾਡੀ ਲਾਈਫ ਦੇ ਬਾਰੇ ਸਮਝਾਇਆ ਸੀ ਕਿ 84 ਜੂਨ ਸਵਾਈ ਮਾਨਸ ਕੋ ਪ੍ਰਭੂ ਦੀ ਵਡਿਆਈ, ਇਸ ਨਰ ਇਸ ਪੌੜੀ ਤੇ ਜੋ ਨਰ ਚੁੱਕੇ ਸੋ ਆਏ ਜਾਏ ਦੁੱਖ ਪਾਈਂਦਾ। ਕਿ ਗੁਰੂ ਸਾਹਿਬ ਕਹਿੰਦੇ ਕਿ 84 ਲੱਖ ਜੀਆ ਜੂਨ ਤੋਂ ਬਾਅਦ ਸਾਨੂੰ ਇਹ ਮਨੁੱਖਾ ਜਨਮ ਮਿਲਿਆ। ਇਹ ਪੌੜੀ ਦਾ ਅਖੀਰਲਾ ਟੰਬਾ, ਅਖੀਰਲਾ ਸਟੈਪ ਹੈ। ਜੇ ਮਿਹਨਤ ਕਰਕੇ ਆਪਣੇ ਪਰਪਸ ਵਿੱਚ ਕਾਮਯਾਬ ਹੋ ਜਾਵਾਂਗੇ, ਪਰਪਸ ਵਿੱਚ ਪਰਮਾਤਮਾ ਨਾਲ ਮਿਲਾਪ ਕਰ ਲਾਂਗੇ ਜਿਉਂਦੇ ਜੀ, ਤਾਂ ਸਾਡਾ ਆਉਣ ਜਾਣ ਦਾ ਆਵਾਗਮਨ ਦਾ ਚੱਕਰ ਹੈ ਪੂਰਾ ਹੋ ਜਾਊਗਾ, ਨਹੀਂ ਤੜਮ ਆ ਕੇ ਥੱਲੇ ਫੇਰ 84 ਲੱਖ ਜੀਆ ਜੂਨ ਦੇ ਚੱਕਰ 'ਚ ਪੈ ਜਾਵਾਂਗੇ। ਸਾਡੀ ਹਕੀਕਤ ਕੀ ਹੈ, ਇਹ ਤਨ ਹੈ ਕਾਗਜ਼ ਕੀ ਪੁੜੀਆ, ਬੂੰਦ ਪੜਤ ਗਲ ਜਾਓਗੇ, ਕਹੇ ਕਵੀ ਸੁਣੋ ਰੇ ਸਾਧੋ ਇੱਕ ਨਾਮ ਬਿਨਾਂ ਪਛਤਾਓਗੇ। ਆਹ ਜਿਹੜਾ ਕਾਗਜ਼ ਹੁੰਦਾ ਨਾ, ਉਹਦੇ ਉੱਤੇ ਥੋੜ੍ਹੇ ਜਿਹਾ ਪਾਣੀ ਦੀ 2-4 ਛਿੱਟੇ ਪੈ ਨਾ, ਗਲ ਜਾਂਦਾ। ਅਸੀਂ ਜਿਹੜਾ ਲਾ ਲਾ ਕੇ ਕਰੀਮਾਂ, ਪਾਊਡਰ, ਸਾਬਣ, ਸ਼ੈਂਪੂ ਲਾ ਲਾ ਕੇ ਵਧੀਆ ਵਧੀਆ ਆਪਣੇ ਆਪ ਨੂੰ ਸੱਜ ਕੇ ਪੈਂਦੇ ਹਾਂ ਨਾ, ਜਿਸ ਦਿਨ ਇਹਦੇ ਵਿੱਚੋਂ ਆਤਮਾ ਨਿਕਲ ਗਈ, ਇਹਦੀ ਕੋਈ ਕੀਮਤ ਨਹੀਂ। ਆਹ ਮਿੱਟੀ ਦੇ ਸਾਹਮਣੇ ਝਾ ਕੇ ਦੇਖ ਲਓ, ਜਿੱਥੇ ਵੀ ਤੁਹਾਡੇ ਮਿੱਟੀ ਹੈ, ਇਹਦੇ ਵਿੱਚ ਪਤਾ ਨਹੀਂ ਸਾਡੇ ਦਾਦੇ, ਚਾਚੇ, ਤਾਏ, ਫੁੱਫੇ ਕਿੰਨੇ ਇਹਦੇ ਵਿੱਚ ਹੋਣਗੇ ਪਤਾ ਨਹੀਂ ਲੱਗਦਾ। ਇਸੇ ਤਰ੍ਹਾਂ ਹੀ ਸਾਡਾ ਸਰੀਰ ਵੀ ਇਹ ਮਿੱਟੀ ਬਣ ਜਾਣਾ। ਮਾਟੀ ਕਹੇ ਕੁਮਾਰ ਕੋ ਕਿਆ ਤੂੰ ਰੋਂਦੇ ਮੋ, ਇੱਕ ਦਿਨ ਐਸਾ ਹੋਏਗਾ ਮੈਂ ਰੋਂਦੂਗੀ ਤੋ। ਘੁਮਿਆਰ ਮਿੱਟੀ ਦੇ ਗੁਣ ਗੁਣ ਕੇ ਭਾਂਡੇ ਬਣਾਉਂਦਾ। ਮਿੱਟੀ ਕਹਿੰਦੀ ਘੁਮਿਆਰ ਨੂੰ ਕਿ ਤੂੰ ਮੇਰੇ ਗੁਣ ਗੁਣ ਕੇ ਭਾਂਡੇ ਬਣਾਉਣਾ, ਉਹ ਦਿਨ ਵੀ ਯਾਦ ਕਰ ਜਦੋਂ ਮੈਂ ਤੈਨੂੰ ਵਿੱਚ ਹੀ ਗੁੰਨ ਕੇ ਤੇਰੇ ਤੈਨੂੰ ਵੀ ਮਿੱਟੀ ਬਣਾ ਲੈਣਾ, ਤੇਰੇ ਵੀ ਭਾਂਡੇ ਬਣਿਆ ਕਰਨੇ ਨੇ। ਸਾਡਾ ਸਰੀਰ ਇਹ ਮਿੱਟੀ ਹੈ, ਇਹ ਹਕੀਕਤ ਹੈ। ਫਰੀਦ, ਇੱਕ ਤਾਂ ਫਰੀਦ ਸਾਹਿਬ ਹੋਏ ਨੇ, ਇੱਕ ਫਰੀਦ ਸਬਰੀ ਹੋਏ ਨੇ, ਉਹਨਾਂ ਨੇ ਸਾਡੇ ਸਰੀਰ ਬਾਰੇ ਕੀ ਕਿਹਾ, ਦੇਖ ਫਰੀਦਾ ਮਿੱਟੀ ਖੁੱਲੀ, ਮਿੱਟੀ ਉੱਤੇ ਮਿੱਟੀ ਡੁੱਲੀ, ਮਿੱਟੀ ਹੱਸੀ, ਮਿੱਟੀ ਰੋਈ, ਖੇਡ ਖੂਡ ਕੇ ਮਿੱਟੀ ਹੋਈ।
ਦੇਖ ਫਰੀਦਾ ਮਿੱਟੀ ਖੁੱਲੀ ਜਦੋਂ ਆਪਾਂ ਧਰਤੀ ਦੇ ਵਿੱਚੋਂ ਜ਼ਮੀਨ ਦੇ ਵਿੱਚੋਂ ਉਹਨੂੰ ਜਗ੍ਹਾ ਪੁੱਟ ਲੈਂਦੇ ਨਾ ਖੁੱਲ੍ਹ ਜਾਂਦੀ ਹੈ ਮਿੱਟੀ ਮਿੱਟੀ ਦੀ ਹੁੰਦੀ ਹੈ ਨਾ ਜ਼ਮੀਨ ਉਹਦੇ ਵਿੱਚ ਸਾਡਾ ਸਰੀਰ ਰੱਖ ਦਿੰਦੇ ਨੇ ਸਾਡਾ ਸਰੀਰ ਕੀ ਹੈ ਮਿੱਟੀ ਹੈ ਕਿ ਮਿੱਟੀ ਖੁੱਲ੍ਹੀ ਅਤੇ ਮਿੱਟੀ ਡੁੱਲੀ ਫਿਰ ਅਸੀਂ ਕੀ ਕਰਦੇ ਹਾਂ ਉਹਦੇ ਉੱਤੇ ਮਿੱਟੀ ਪਾ ਦਿੰਦੇ ਹਾਂ ਸਾਡੇ ਸਰੀਰ ਦੇ ਉੱਤੇ ਮਿੱਟੀ ਹੱਸੀ ਮਿੱਟੀ ਰੋਈ ਖੇਡ ਖੂਡ ਕੇ ਮਿੱਟੀ ਹੋਈ ਇਹ ਸਾਰੀ ਮਿੱਟੀ ਹੋਈ ਆ ਕਦੇ ਹੱਸਦੀ ਆ ਕਦੇ ਖੇਡਦੀ ਆ ਕਦੇ ਰੋਂਦੀ ਹੈ ਅਤੇ ਅਖੀਰ ਦੇ ਵਿੱਚ ਮਿੱਟੀ 'ਚੋਂ ਆਏ ਸੀ ਮਿੱਟੀ ਬਣ ਗਈ ਸਾਡੀ ਆਪਣੇ ਦਿਲ ਦੇ ਵਿੱਚ ਸਾਨੂੰ ਇਹ ਬਿਠਾ ਲੈਣਾ ਚਾਹੀਦਾ ਕਿ ਹਮੇਸ਼ਾ ਕੇ ਲੀਏ ਰਹਿਣਾ ਨਹੀਂ ਇਸ ਦੌਰੇ ਫਾਨੀ ਮੇਂ ਕੁਛ ਅੱਛਾ ਕੰਮ ਕਰ ਲਓ ਚਾਰ ਦਿਨ ਕੀ ਜ਼ਿੰਦਗਾਨੀ ਮੇਂ ਇਹ ਲਾਈਫ ਬੜੀ ਥੋੜ੍ਹੀ ਹੈ ਜਦੋਂ ਨਿਕਲ ਗਈ ਆ ਪਛਤਾਏ ਹੋਤ ਗਿਆ ਜਦ ਚਿੜੀਆ ਚੁੱਗੀ ਖੇਰ ਫਿਰ ਪਛਤਾਉਣ ਦਾ ਕੋਈ ਫਾਇਦਾ ਨਹੀਂ ਜਿੰਨਾ ਚਿਰ ਸਾਹ ਨੇ ਕੋਈ ਫਾਇਦਾ ਲੈ ਲਓ ਗੁਰੂ ਸਾਹਿਬ ਨੇ ਕਿਹਾ ਸੀ ਨਾ ਮਾਨਸ ਜਨਮ ਦੁਰਲੰਭ ਹੈ ਹੋਤ ਨਾ ਬਾਰੰਬਾਰ ਜਿਉਂ ਫਲ ਬਣ ਪੱਕ ਪੋਏ ਗਰੇ ਬਹੁਰ ਨਾ ਲਾਗੇ ਡਾਰ ਦਿਸ ਹਿਊਮਨ ਬਾਡੀ ਇਜ਼ ਵੈਰੀ ਪ੍ਰੈਸ਼ੀਅਸ ਦੇਰ ਇਜ਼ ਨੋ ਗਰੰਟੀ ਦੈਟ ਵੀ ਕੈਨ ਟੇਕ ਹਿਊਮਨ ਬਰਥ ਅਗੇਨ ਐਂਡ ਅਗੇਨ ਜਿਵੇਂ ਦਰਖਤ ਤੋਂ ਕੋਈ ਫਲ ਟੁੱਟ ਕੇ ਬੇਰ ਟੁੱਟ ਕੇ ਅੰਬ ਟੁੱਟ ਕੇ ਲੱਗ ਜੇ ਜਿੰਨੇ ਮਰਜ਼ੀ ਸੂਈ ਧਾਗੇ ਲੈ ਕੇ ਕੋਸ਼ਿਸ਼ ਕਰੋ ਜੁੜਜੂ ਨਾਲ ਨਹੀਂ ਜੁੜਦਾ ਜਿਹੜਾ ਟੁੱਟ ਗਿਆ ਟੁੱਟ ਗਿਆ ਇਸੇ ਤਰ੍ਹਾਂ ਸਾਡਾ ਸਰੀਰ 'ਚੋਂ ਜੋ ਹਵਾ ਇੱਕ ਵਾਰੀ ਨਿਕਲ ਗਈ ਕੋਈ ਗਰੰਟੀ ਨਹੀਂ ਕਿ ਅਸੀਂ ਮੁੜ ਕੇ ਮਹਿੰਦਰ ਸਿੰਘ ਬਣਾਂਗੇ ਕਿ ਰਵੀ ਰਾਮ ਬਣਾਂਗੇ ਕਿ ਜਗਦੀਸ਼ ਕੁਮਾਰ ਬਣਾਂਗੇ ਜਿਹੜਾ ਚਲਾ ਗਿਆ ਪਤਾ ਨਹੀਂ ਕਿਹੜਾ ਗਧਾ ਬਣਨਾ ਕਿਹੜਾ ਘੋੜਾ ਬਣਨਾ ਕਿਹੜਾ ਉੱਠ ਬਣਨਾ ਅਤੇ ਜਾਂ ਸਿੱਧਾ ਪਰਮਾਤਮਾ ਬਣਾਂਗੇ ਜੇ ਅਸੀਂ ਮਿਹਨਤ ਕੀਤੀ ਹੈ ਦੇਖ ਲਓ ਅਸੀਂ ਸਾਰੀ ਖੁਸ਼ੀ ਪ੍ਰਾਪਤ ਕਰਨੀ ਚਾਹੁੰਦੇ ਹਕੀਕਤ ਹੈ ਨਾ ਦੁਨੀਆਂ ਦਾ ਕੋਈ ਵੀ ਜੀਵ ਲੈ ਲਓ ਉਹ ਚਾਹੁੰਦਾ ਕਿ ਮੈਂ ਐਸ਼ ਕਰਾਂ ਮੇਰੀ ਜ਼ਿੰਦਗੀ 'ਚ ਖੁਸ਼ੀਆਂ ਖੁਸ਼ੀਆਂ ਹੋਣ ਅਤੇ ਕੋਈ ਨਹੀਂ ਚਾਹੁੰਦਾ ਕਿ ਮੈਨੂੰ ਦੁੱਖ ਤਕਲੀਫ ਹੋਣ ਇਸ ਕਰਕੇ ਅਸੀਂ ਸਾਰੀ ਜ਼ਿੰਦਗੀ ਵਿੱਚ ਖੁਸ਼ੀਆਂ ਨੂੰ ਪ੍ਰਾਪਤ ਕਰਨੀ ਚਾਹੁੰਦੇ ਹਾਂ ਔਰ ਖੁਸ਼ੀਆਂ ਅਸੀਂ ਲੱਭਦੇ ਕਿੱਥੋਂ ਹਾਂ ਖੁਸ਼ੀਆਂ ਸਾਡੇ ਬਾਹਲੇ ਲੋਕ ਬਾਹਲੇ ਨਹੀਂ 99% ਹੀ ਕਹਿ ਲਓ 99.9 ਹੀ ਕਹਿ ਲਓ ਚਲੋ 99.9 ਜਿਹੜੇ ਲੋਕ ਨੇ ਉਹ ਖੁਸ਼ੀ ਨੂੰ ਪ੍ਰਾਪਤ ਕਰਦੇ ਨੇ ਧਨ ਦੌਲਤ ਦੇ ਵਿੱਚੋਂ ਉਹ ਚਾਹੁੰਦੇ ਨੇ ਵੱਡੇ ਵੱਡੇ ਮਹਿਲ ਵੱਡੀਆਂ ਵੱਡੀਆਂ ਕੋਠੀਆਂ ਬਣਾ ਕੇ ਫੈਕਟਰੀਆਂ ਬਣਾ ਲਈਏ ਪਲਾਜੇ ਬਣਾ ਲਈਏ ਕੋਟੇਜਸ ਖਰੀਦ ਲਈਏ ਅਤੇ ਉਹਦੇ ਵਿੱਚੋਂ ਸਾਨੂੰ ਖੁਸ਼ੀ ਮਿਲੂਗੀ ਦੇਖ ਲਓ ਕਿਸੇ ਨੂੰ ਮਿਲੀ ਹੈ ਚਾਹੇ ਕਿਸੇ ਦੇ 20 ਪਲਾਜੇ ਨੇ ਚਾਹੇ ਕਿਸੇ ਦੇ 100 ਪਲਾਜੇ ਨੇ ਕੋਟੇਜ ਨੇ ਵੱਡੇ ਵੱਡੇ ਮਕਾਨ ਨੇ ਦੁਨੀਆਂ ਦੇ ਹਰ ਸ਼ਹਿਰ ਦੇ ਵਿੱਚ ਦੁਨੀਆਂ ਦੇ ਹਰ ਦੇਸ਼ ਦੇ ਵਿੱਚ ਨੇ ਪਰ ਉਹਨਾਂ ਨੂੰ ਖੁਸ਼ੀ ਮਿਲੀ ਹੈ ਦੇਖਣ ਨੂੰ ਲੱਗਦੀ ਹੈ ਖੁਸ਼ੀ ਮਿਲੂਗੀ ਪਰ ਵਿੱਚੋਂ ਖੁਸ਼ੀ ਨਹੀਂ ਮਿਲਦੀ ਹਕੀਕਤ ਇਹੀ ਹੈ ਸਾਨੂੰ ਭੁਲੇਖਾ ਹੈ ਕਿ ਉਹ ਖੁਸ਼ ਹੈ ਉਹਨੂੰ ਲੱਗਦਾ ਉਹ ਖੁਸ਼ ਹੈ ਮੈਨੂੰ ਯਾਦ ਹੈ ਕਿ ਜਦੋਂ ਮੈਂ ਕਾਲਜ 'ਚ ਪੜ੍ਹਦਾ ਸੀਗਾ 70s ਦੇ ਵਿੱਚ ਇੱਕ ਮੈਂ ਮਿੰਨੀ ਕਹਾਣੀ ਲਿਖੀ ਸੀ ਮੈਨੂੰ ਲਿਖਣ ਦਾ ਸ਼ੌਕ ਹੈ ਉਹਦੇ ਵਿੱਚ ਮੈਂ ਲਿਖਿਆ ਸੀਗਾ ਵੀ ਇੱਕ ਸੜਕ ਦੇ ਉੱਤੇ ਪੂਰੀ ਧੁੱਪ ਤੇਜ਼ ਪੈ ਰਹੀ ਹੈ ਇੱਕ ਸੇਠ ਜੀ ਕਾਰ ਦੇ ਵਿੱਚ ਉਹਦੀ ਜਾ ਰਹੇ ਨੇ ਕਾਰ ਦੇ ਵਿੱਚ ਪਿੱਛੇ ਬੈਠੇ ਨੇ ਚਿੱਟੇ ਕੱਪੜੇ ਪਾਏ ਨੇ ਟੋਪੀ ਉੱਪਰ ਲਈ ਹੈ ਅਤੇ ਉੱਧਰੋਂ ਕਾਰ ਦੇ ਆਪੋਜਿਟ ਇੱਕ ਲੇਡੀ ਪੈਰੋਂ ਨੰਗੀ ਸਿਰ ਦੇ ਉੱਤੇ ਘਾਹ ਚੱਕਿਆ ਹੋਇਆ ਭੱਜੀ ਜਾ ਰਹੀ ਹੈ ਅਤੇ ਥੋੜ੍ਹੀ ਦੂਰ ਜਦੋਂ ਕ੍ਰੋਸ ਕੀਤੇ ਸੇਠ ਨੇ ਆਪਣੀ ਕਾਰ ਰੋਕੀ ਜਨਾਨੀ ਨੇ ਆਪਣੇ ਕਦਮ ਰੋਕੇ ਜਨਾਨੀ ਪਿੱਛੇ ਨੂੰ ਮੁੜ ਕੇ ਦੇਖਦੀ ਹੈ ਕਾਰਕੰਨੀ ਨੂੰ ਕਹਿੰਦੀ ਰੱਬਾ ਮੇਰੀ ਕਿਸਮਤ ਦੇ ਵਿੱਚ ਨੰਗੇ ਪੈਰੀ ਉਹ ਸੇਠ ਦੇਖ ਆਰਾਮ ਨਾਲ ਕਾਰ 'ਚ ਬੈਠਾ ਐਸ਼ ਕਰ ਰਿਹਾ ਪਤਾ ਨਹੀਂ ਉਹਦੀ ਕਿੰਨੀ ਕਿਸਮਤ ਚੰਗੀ ਹੈ ਉੱਧਰੋਂ ਸੇਠ ਨੇ ਰੱਬ ਨੂੰ ਕਿਹਾ ਕਿ ਰੱਬਾ ਤੂੰ ਮੈਨੂੰ ਕਾਰ 'ਚ ਬਿਠਾਤਾ ਸਾਹ ਮੇਰੇ ਕੋਲ ਲਿਆ ਨਹੀਂ ਜਾਂਦਾ ਬੜਾ ਔਖਾ ਹੋਇਆ ਬੈਠਾ ਮੇਰੇ ਤਾਂ ਪੇਟ ਹੀ ਦੁਖੀ ਜਾਂਦਾ ਮੇਰੇ ਤਾਂ ਥੱਲਿਓਂ ਹੀ ਦੁਖੀ ਜਾਂਦੇ ਨੇ ਸਾਰਾ ਕੁਛ ਅਤੇ ਉਹ ਜਨਾਨੀ ਵਰਗਾ ਕਿ ਮੈਨੂੰ ਕਿਉਂ ਨਹੀਂ ਮਨਾਇਆ ਜਿਹੜੇ ਨੰਗੇ ਪੈਰੀ ਕਿੰਨਾ ਉਹਦਾ ਰਿਸ਼ਟ ਪੁਸ਼ਟ ਸਰੀਰ ਹੈ ਉਹ ਭੱਜੀ ਫਿਰਦੀ ਹੈ ਸੋ ਅਸੀਂ ਇੱਕ ਦੂਜੇ ਦੀ ਕੰਪਲੇਂਟ ਕਰਦੇ ਹਾਂ ਜਦੋਂ ਕਿ ਜੇ ਅਸੀਂ ਖੁਸ਼ੀ ਲੱਭੀਏ ਜੇ ਉਹ ਲੇਡੀ ਹੋਵੇ ਕਿ ਮੇਰਾ ਸਰੀਰ ਵਧੀਆ ਉਹ ਥੈਂਕਫੁੱਲ ਟੂ ਗਾਡ ਅਤੇ ਸ਼ੇਖ ਜੀ ਸੋਚਣ ਵੀ ਜੇ ਮੈਨੂੰ ਕਿਤੇ ਤੁਰਨਾ ਪੈ ਜਾਂਦਾ ਕਾਰ ਤਾਂ ਮੈਨੂੰ ਖਿੱਚੀ ਜਾਂਦੀ ਹੈ ਡਰਾਈਵਰ ਹੈਗਾ ਅਤੇ ਕੀ ਬੁਰਾ ਹਾਲ ਹੋਣਾ ਸੀ ਅਸੀਂ ਥੈਂਕਫੁੱਲ ਨਹੀਂ ਹੁੰਦੇ ਸੋ ਅਸੀਂ ਖੁਸ਼ੀ ਨੂੰ ਲੱਭਦੇ ਹਾਂ ਕਦੇ ਪੈਸੇ 'ਚੋਂ ਕਦੇ ਖਾਣ ਪੀਣ 'ਚੋਂ ਵੀ ਵਧੀਆ ਬੋਤਲ ਖੋਲ੍ਹ ਲਓ ਹਾਂਜੀ ਵਧੀਆ ਸ਼ਾਮ ਨੂੰ ਬੋਤਲ ਖੋਲ੍ਹੀ ਹੋਵੇ ਚਿਕਨ ਖਾਧੀ ਹੋਵੇ ਕਦੇ ਹੋਰ ਕੋਈ ਪਤਾ ਨਹੀਂ ਭਾਂਤ ਭਾਂਤ ਦੇ ਜਾਨਵਰਾਂ ਨੂੰ ਮਾਰ ਮਾਰ ਕੇ ਖਾਈ ਜਾਂਦੇ ਹਾਂ ਠੰਡੀ 20 ਰੁਪਏ ਜਾਂਦੇ ਅਸੀਂ ਕਹਿੰਦੇ ਵੱਡੀ ਐਸ਼ ਕੀਤੀ ਆ ਵੀ ਚਲੋ ਵੀ ਸ਼ਾਮ ਫੇਰ ਹੁੰਦੀ ਹੈ ਫੇਰ ਖਾਣ ਪੀਣ ਲਿਆ ਕਦੇ ਖਾਣ ਪੀਣ 'ਚੋਂ ਕਿਸੇ ਨੂੰ ਅੱਜ ਤੱਕ ਖੁਸ਼ੀ ਮਿਲੀ ਆ ਸਵੇਰੇ ਨੂੰ ਦੇਖੋ ਜਦੋਂ ਵੋਮਿਟਿੰਗ ਕਰਦੇ ਹਾਂ ਜਾਂ ਖਾ ਪੀ ਕੇ ਬਣ ਜਾਂਦੇ ਹਾਂ ਸ਼ੇਰ 'ਤੇ ਕਿਸੇ ਨੂੰ ਗਾਲਾਂ ਗੂਲਾਂ ਚੱਕ ਕੇ ਟੁੱਟ ਮਾਰਦੇ ਪੁਲਿਸ ਵਾਲੇ ਬੰਨ ਕੇ ਲੈ ਜਾਂਦੇ ਨੇ ਫਿਰ ਜਵਾਨ ਤੱਕ ਕਰਾਉਣੀ ਔਖੀ ਹੋ ਜਾਂਦੀ ਹੈ ਫਿਰ ਕਿਸੇ ਨੂੰ ਪਾਵਰ 'ਚੋਂ ਖੁਸ਼ੀ ਲੱਭਣ ਦੀ ਕੋਸ਼ਿਸ਼ ਕਰਦਾ ਪਹਿਲਾਂ ਕਹਿੰਦਾ ਮੈਂ ਕੌਂਸਲਰ ਬਣ ਜਾਂ ਫਿਰ ਕਹਿੰਦਾ ਮੈਂ ਰੀਜਨਲ ਕੌਂਸਲਰ ਬਣ ਜਾਂ ਫਿਰ ਕਹਿੰਦਾ ਡਿਪਟੀ ਮੇਅਰ ਬਣ ਜਾਂ ਕਹਿੰਦਾ ਮੇਅਰ ਬਣ ਜਾਂ ਫਿਰ MPP ਬਣ ਜਾਂ ਫਿਰ MP ਬਣ ਜਾਂ ਫਿਰ ਮਿਨਿਸਟਰ ਬਣ ਜਾਂ ਫਿਰ ਪ੍ਰਧਾਨ ਮੰਤਰੀ ਕਿੰਨੇ ਪ੍ਰਧਾਨ ਮੰਤਰੀ ਹੈ ਕਿੰਨੇ ਚਲੇ ਗਏ ਕਦੇ ਅੱਜ ਤੱਕ ਉਹਨਾਂ ਨੂੰ ਖੁਸ਼ੀ ਮਿਲੀ ਹੈ ਬਿਲਕੁਲ ਨਹੀਂ ਕਿਉਂ ਕਿਉਂਕਿ ਕਈ ਲੋਕ ਸੋਚਦੇ ਨੇ ਖੁਸ਼ੀ ਖੁਸ਼ੀਆਂ ਲਈ ਜੰਗਲਾਂ 'ਚ ਚਲੇ ਜਾਓ ਪਹਾੜਾਂ 'ਚ ਚਲੇ ਜਾਓ ਸਰੋਵਰਾਂ 'ਚ ਚਲੇ ਜਾਓ ਤੀਰਥ ਸਥਾਨਾਂ 'ਤੇ ਜਾਓ ਪੂਜਾ ਪਾਠ ਕਰ ਲਓ ਵਰਤ ਰੱਖ ਲਓ ਹਾਂਜੀ ਨਿਤਨੇਮ ਜੋਤ ਜਗਾਓ ਕਦੇ ਉਹਨਾਂ ਨੂੰ ਟੈਂਪਰਰੀ ਚੀਜ਼ਾਂ ਤਾਂ ਮਿਲ ਜਾਂਦੀਆਂ ਖੁਸ਼ੀ ਪਰ ਪੱਕੀ ਖੁਸ਼ੀ ਨਹੀਂ ਮਿਲਦੀ ਕਿਉਂ ਕਿਉਂ ਨਹੀਂ ਸਾਨੂੰ ਖੁਸ਼ੀ ਮਿਲਦੀ ਕਿਉਂਕਿ ਜਿੱਥੇ ਖੁਸ਼ੀ ਹੈਗੀ ਉੱਥੇ ਅਸੀਂ ਜਾਂਦੇ ਨਹੀਂ ਤੇ ਜਿੱਥੇ ਹੈ ਨਹੀਂ ਉੱਥੇ ਅਸੀਂ ਟੱਕਰਾਂ ਮਾਰਦੇ ਫਿਰਦੇ ਹਾਂ। ਕਬੀਰ ਸਾਹਿਬ ਨੇ ਕਿਹਾ ਸੀ ਨਾ, ਵਸਤੂ ਕਹੀਂ ਢੂੰਡੇ ਕਹੀਂ ਕਿਬੇ ਦਾਵੈ ਹਾਥ, ਕਹੋ ਕਬੀਰ ਤਾਂ ਪਾਈਏ ਜਾਂ ਭੇਦੀ ਲੀਜੀਏ ਸਾਥ, ਭੇਦੀ ਲੀਆ ਸਾਥ ਕਰ ਦੀਨ ਬਸ ਲਿਖਾਏ, ਕੋਟ ਜਨਮ ਕਾ ਪੰਧ ਥਾ ਪਲਮੇ ਪਹੁੰਚਾ ਜਾਏ। ਕਿ ਦ ਥਿੰਗ ਇਜ਼ ਐਟ ਵਨ ਪਲੇਸ ਐਂਡ ਵੀ ਆਰ ਸਰਚਿੰਗ ਫਾਰ ਅਨਦਰ, ਹਾਊ ਕੈਨ ਵੀ ਐਵਰ ਫਾਈਂਡ ਇਟ। ਚੀਜ਼ ਕਿਤੇ ਪਈ ਆ, ਲੱਭਦੇ ਅਸੀਂ ਕਿਤੇ ਫਿਰਦੇ ਹਾਂ, ਫਿਰ ਉਹ ਚੀਜ਼ ਮਿਲੂਗੀ ਕਿਵੇਂ? ਸੋ ਇਸ ਕਰਕੇ ਜਿੱਥੇ ਉਹ ਚੀਜ਼ ਹੈ, ਜਿੰਨਾ ਚਿਰ ਤੱਕ ਅਸੀਂ ਉੱਥੇ ਨਹੀਂ ਜਾਂਦੇ, ਸਾਨੂੰ ਉਹ ਖੁਸ਼ੀ ਮਿਲ ਨਹੀਂ ਸਕਦੀ। ਖੁਸ਼ੀ ਸਾਡੇ ਹੈਗੀ ਅੰਦਰ। ਜਿੰਨਾ ਚਿਰ ਤੱਕ ਅਸੀਂ ਆਪਣੇ ਫੈਲੇ ਹੋਏ ਖਿਆਲ ਨੂੰ ਅੰਦਰ ਵੱਲ ਨਹੀਂ ਮੁੜਦੇ, ਜਿਵੇਂ ਬੁੱਲੇ ਸ਼ਾਹ ਦੇ ਮੁਰਸ਼ਦ ਨੇ ਕਿਹਾ ਸੀ, ਸ਼ਾਹ ਇਨਾਇਤ ਨੇ, ਕਿ ਬੁੱਲਿਆ ਰੱਬ ਦਾ ਕੀ ਪਾਉਣਾ, ਇੱਧਰੋਂ ਪੁੱਟਣਾ ਉੱਧਰ ਲਾਉਣਾ। ਯੂ ਹੈਵ ਟੂ ਡਿਟੈਚ ਯੂਅਰ ਸੈਲਫ ਫਰੋਮ ਦਾ ਵਰਲਡ ਥਿੰਗਸ ਐਂਡ ਅਟੈਚ ਵਿਦਇਨ। ਜਿੰਨਾ ਚਿਰ ਤੱਕ ਅਸੀਂ ਅੰਦਰ ਨਹੀਂ ਵੜਦੇ, ਜਿੰਨਾ ਚਿਰ ਤੱਕ ਅਸੀਂ ਚੌਂਕੜੀ ਨਹੀਂ ਮਾਰਦੇ, ਜਿੰਨਾ ਚਿਰ ਤੱਕ ਅਸੀਂ ਮਿਹਨਤ ਨਹੀਂ ਕਰਦੇ, ਜਿੰਨਾ ਚਿਰ ਤੱਕ ਅਸੀਂ ਭਜਨ ਸਿਮਰਨ ਨਹੀਂ ਕਰਦੇ। ਜਿੰਨੇ ਮਰਜ਼ੀ ਵਕੇਸ਼ਨ 'ਤੇ ਜਾਇਓ, ਅਸੀਂ ਉਹਨਾਂ ਯੂਰਪ 'ਚ ਬਣ, ਮੈਨੂੰ ਬੜਾ ਸ਼ੌਕ ਸੀਗਾ ਕਿ ਇਟਲੀ ਜਾਣਾ, ਹੈਂਜੀ ਸਪੇਨ ਜਾਣਾ, ਸਵਿਟਜ਼ਰਲੈਂਡ ਜਾਣਾ, ਜਾ ਕੇ ਦੇਖ ਲਿਆ ਰੋਟੀ ਤਾਂ ਇੱਥੇ ਗਰਮ ਮਿਲਦੀ ਸੀ। ਮੈਂ ਤੁਹਾਨੂੰ ਇਮਾਨਦਾਰੀ ਨਾਲ ਬ੍ਰੈਡ ਦੇ ਉੱਤੇ ਗੁਜ਼ਾਰਾ ਕੀਤਾ, ਕਿਉਂਕਿ ਅਸੀਂ ਵੈਜੀਟੇਰੀਅਨ ਹਾਂ, ਹਰ ਥਾਂ 'ਤੇ ਮੀਟ ਸੀਗਾ, ਅਤੇ ਪੈਣਾ ਕਿਸੀ ਜਿਹੋ ਜਿਹੇ ਬੈੱਡ ਉੱਥੇ ਸੀ ਉਦੋਂ ਵਧੀਆ ਸਾਡੇ ਘਰ 'ਚ ਨੇ। ਸੋ ਜਿੱਥੇ ਮਰਜ਼ੀ ਤੁਸੀਂ ਵਕੇਸ਼ਨਾਂ 'ਤੇ ਚਲੇ ਜਾਓ, 2 ਮਹੀਨੇ 4 ਮਹੀਨੇ ਇੱਥੇ ਲੈ ਲਈ ਉੱਥੇ ਲੈ ਲਈ, ਕਦੇ ਖੁਸ਼ੀ ਨਹੀਂ ਮਿਲਦੀ। ਖੁਸ਼ੀ ਮਿਲੂਗੀ ਚੌਂਕੜੀ ਮਾਰ ਕੇ, ਅੰਦਰ ਵੜ ਕੇ। ਜਦੋਂ ਜਿੰਨਾ ਚਿਰ ਤੱਕ ਅਸੀਂ ਅੰਦਰ ਮਿਹਨਤ ਨਹੀਂ ਕਰਦੇ, ਓਨਾ ਚਿਰ ਤੱਕ ਸਾਨੂੰ ਖੁਸ਼ੀ ਨਹੀਂ ਮਿਲਦੀ। ਜਿਹੜਾ ਰੱਬ ਦੀ ਬੰਦਗੀ ਨਹੀਂ ਕਰਦਾ, ਉਹ ਕੱਖਾਂ ਵਾਂਗੂ ਰੁੱਲ ਜਾਂਦਾ, ਉਹਨੂੰ ਖੁਸ਼ੀਆਂ ਜੱਗ ਵਿੱਚ ਮਿਲਦੀਆਂ ਨਹੀਂ। ਜਿਹੜਾ ਸਬਰ ਸੰਤੋਖ ਨੂੰ ਭੁੱਲ ਜਾਂਦਾ, ਜਿਹੜਾ ਨੇਕੀਆਂ ਕਰਦਾ ਸਭ ਦੇ ਨਾਲ, ਪੈ ਰੱਬ ਦੇ ਘਰ ਉਹਦਾ ਮੁੱਲ ਜਾਂਦਾ। ਚੰਗੇ ਕੰਮ ਕਰੋ, ਪੂਜਾ ਪਾਠ ਕਰੋ, ਫਿਰ ਤੁਸੀਂ ਹੱਕਦਾਰ ਹੋ ਪਰਮਾਤਮਾ ਨਾਲ ਮਿਲਾਪ ਕਰਨ ਦੇ। ਪਰਮਾਤਮਾ ਸਾਡੇ ਅੰਦਰ ਹੈ। ਲੋਕ ਡਾਕਟਰ ਨੇ ਬੜੀ ਸਰਜਰੀ ਬ੍ਰੇਨ ਦੀ ਕੀਤੀ ਆ, ਹਾਰਟ ਦੀ ਕੀਤੀ ਆ, ਕਿਡਨੀ ਦੀ ਕੀਤੀ ਆ, ਲੀਵਰ ਦੀ ਕੀਤੀ ਆ, ਸਟੋਮਿਕ ਦੀ ਕੀਤੀ ਆ, ਉਹ ਕਹਿੰਦੇ ਸਾਨੂੰ ਤਾਂ ਕਿਤੇ ਰੱਬ ਲੱਭਿਆ ਨਹੀਂ। ਬੁੱਲੇ ਸ਼ਾਹ ਉਹਨਾਂ ਨੂੰ ਸਮਝਾਉਂਦੇ ਨੇ ਕਿ ਬੁੱਲਿਆ ਸ਼ੋ ਅਸਾਂ ਤੋਂ ਵੱਖ ਨਹੀਂ, ਸ਼ੋ ਦਾ ਮਤਲਬ ਪਰਮਾਤਮਾ ਅੱਲਾ ਮਰਸ਼ ਵਾਹਿਗੁਰੂ। ਬੁੱਲਿਆ ਸ਼ੋ ਅਸਾਂ ਤੋਂ ਵੱਖ ਨਹੀਂ, ਬਿਨ ਸ਼ੋ ਤੋਂ ਦੂਜਾ ਕੱਖ ਨਹੀਂ, ਪਰ ਵੇਖਣ ਵਾਲੀ ਅੱਖ ਨਹੀਂ ਤਾਂ ਉਹ ਜਾਨ ਜੁਦਾਈਆਂ ਸਹਿੰਦੀ ਹੈ। ਕਿ ਬੁੱਲੇ ਨੂੰ ਬੁੱਲਾ ਕਹਿੰਦਾ ਕਿ ਸ਼ੋ ਸਾਡੇ ਨਾਲ ਨਾਲ ਹੈ, ਸ਼ੋ ਤੋਂ ਬਿਨਾਂ ਹੋਰ ਕੁਛ ਵੀ ਨਹੀਂ, ਪਰ ਦਿਖਦਾ ਕਿਉਂ ਨਹੀਂ? ਕਿਉਂਕਿ ਸਾਡੀ ਅੱਖ ਨਹੀਂ ਹੈ, ਅਸੀਂ ਬਾਹਰਲੀਆਂ ਅੱਖਾਂ ਨਾਲ ਬਾਹਰੋਂ ਦੇਖਣ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਕਰਕੇ ਸਾਨੂੰ ਰੱਬ ਨਹੀਂ ਮਿਲਦਾ। ਜਦੋਂ ਅਸੀਂ ਅੰਦਰ ਜਾ ਕੇ ਅੰਦਰਲੀਆਂ ਅੱਖਾਂ ਨਾਲ ਦੇਖਾਂਗੇ, ਫਿਰ ਪਰਮਾਤਮਾ ਮਿਲ ਜੂਗਾ। ਮੀਆਂ ਮੁਹੰਮਦ ਬਖਸ਼ ਹੋਏ ਨੇ, ਉਹਨਾਂ ਨੇ ਬੜੀ ਸਿੰਪਲ, ਜਿਵੇਂ ਉਹ ਕਹਿੰਦੇ ਨਾ, ਜਿਉਂ ਤਿਲ ਮੇਂ ਤੇਲ ਹੈ ਚਕਮਕ ਮੇਂ ਆਖ, ਉਹਨਾਂ ਨੇ ਵੀ ਇੱਕ ਡਿਫਰੈਂਟ ਢੰਗ ਨਾਲ ਕਿਹਾ ਕਿ ਮੱਖਣ ਦੁੱਧ ਦੇ ਅੰਦਰ ਹੁੰਦਾ, ਮੱਖਣ ਦੁੱਧ ਦੇ ਅੰਦਰ ਹੁੰਦਾ ਪਰ ਸਭ ਨੂੰ ਨਜ਼ਰ ਨਾ ਆਵੇ। ਓਏ ਉਸ ਨੂੰ ਆਵੇ ਨਜ਼ਰ ਮੁਹੰਮਦ ਜੋ ਗੁਰੂ ਤੋਂ ਜਾਗ ਲਗਾਵੇ। ਜਿੰਨਾ ਚਿਰ ਜਾਗ ਨਹੀਂ ਨਾ ਲੱਗਦਾ, ਦਹੀਂ ਨਹੀਂ ਨਾ ਬਣਦਾ, ਰਿੜਕਦੇ ਨਹੀਂ ਨਾ, ਉਨਾ ਚਿਰ ਮੱਖਣ ਨਹੀਂ ਬਣਦਾ। ਇਸੇ ਤਰ੍ਹਾਂ ਹੀ ਜਿੰਨਾ ਚਿਰ ਤੱਕ ਸਾਨੂੰ ਕੋਈ ਭੇਤੀ, ਜਿਵੇਂ ਕਬੀਰ ਸਾਹਿਬ ਕਹੋ ਕਬੀਰ ਹਮ ਤੁਰ ਕਰਕੇ ਭੇਤੀ ਲਾਏ ਹੁਕਮ ਹਜ਼ੂਰੀ, ਕਿ ਜਿਹੜਾ ਭੇਤੀ ਬੰਦਾ ਹੋਵੇ, ਜਿਹੜਾ ਅੰਦਰ ਜਾਂਦਾ ਹੋਵੇ, ਜਦੋਂ ਅਸੀਂ ਉਹਦੀ ਸੰਗਤ ਕਰਦੇ ਹਾਂ, ਜਦੋਂ ਅਸੀਂ ਉਹਦੇ ਤੋਂ ਗਾਈਡੈਂਸ ਲੈਂਦੇ ਹਾਂ ਅਤੇ ਫਿਰ ਆਪ ਮਿਹਨਤ ਕਰਦੇ ਹਾਂ, ਉਨਾ ਚਿਰ ਤੱਕ ਸਾਨੂੰ ਪਰਮਾਤਮਾ ਨਾਲ ਮਿਲਾਪ ਨਹੀਂ ਹੁੰਦਾ। ਸੋਚ ਕੇ ਦੇਖ ਲਓ ਉਸ ਸਮੇਂ ਨੂੰ ਜਦੋਂ ਅਸੀਂ ਮਰ ਜਾਂਗੇ। ਆਹ ਜਿਹੜਾ ਹੁਣ ਟੱਪੂ ਟੱਪੂ ਕਰਦੇ ਫਿਰਦੇ ਨਾ, ਮੈਂ ਇੱਥੋਂ ਪ੍ਰੋਗਰਾਮ ਖਤਮ ਕਰੂੰਗਾ, ਕਾਰ 'ਚ ਬਹਿ ਕੇ ਘਰੇ, ਕੋਈ ਖਿਆਲ ਹੀ ਨਹੀਂ। ਸੋਚ ਕੇ ਦੇਖੋ, ਜਿਸ ਦਿਨ ਮਰ ਗਿਆ ਨਾ, ਆਕੜ ਕੇ ਅਸੀਂ ਲੰਬੇ ਪਏ ਹੋਏ ਡੈੱਡ ਬੋਡੀ, ਜਿਸ ਦਿਨ, ਹੁਣ ਤਾਂ ਮੇਰੇ ਨਾਲ ਹੱਕ ਵੀ ਬੱਚੇ ਕਰਦੇ ਨੇ, ਜਿਸ ਦਿਨ ਡੈੱਡ ਬੋਡੀ ਹੋ ਗਈ ਨਾ, ਜਾਂਦੀ ਵਾਰੀ ਡਰਾਉਣਾ ਬਣ ਗਿਆ। ਜਦੋਂ ਡੈੱਡ ਬੋਡੀ ਪਈ ਹੋਈ, ਉਦੋਂ ਡਰਦੇ ਨੇ ਲੋਕ, ਜਿਹੜੀ ਘਰ ਵਾਲੀ ਤੁਹਾਨੂੰ ਰੋਜ਼ ਪਿਆਰ ਕਰਦੀ ਹੈ, ਬੱਚੇ ਰੋਜ਼ ਪਿਆਰ ਕਰਦੇ ਨੇ, ਜਾਂਦੀ ਵਾਰੀ ਡਰਾਉਣਾ ਬਣ ਗਿਆ। ਹੱਥ ਨਹੀਂ ਲਾਉਂਦੇ, ਡਰਦੇ ਵੀ ਭੂਤ ਹੈ। ਜਿਨ੍ਹਾਂ ਲਈ ਤੂੰ ਪਾਪ ਕਮਾਏ ਅੱਜ ਕਿੱਥੇ ਨੇ ਤੇਰੇ ਘਰ ਦੇ? ਜਿਨ੍ਹਾਂ ਲਾ ਤੂੰ ਟੁੱਟ ਟੁੱਟ ਕੇ ਭੱਜ ਭੱਜ ਕੇ ਪੈਸੇ ਕਮਾ ਕੇ ਲਿਆਉਂਦਾ ਸੀ, ਉਹ ਕਿੱਥੇ ਨੇ ਘਰ ਦੇ? ਤੇਰਾ ਸਾਰਾ ਸਾਥ ਛੱਡ ਗਏ। ਅਸੀਂ ਦੇਖ ਲਓ 2 ਵਾਰ ਜ਼ਰੂਰ ਮੂੰਹ ਮਿੱਠਾ ਕਰਦੇ ਹਾਂ, ਇੱਕ ਜਦੋਂ ਜੰਮਦੇ ਉਦੋਂ ਮਿਠਾਈਆਂ ਬਣਦੇ ਨੇ, ਅਤੇ ਜਦੋਂ ਸਾਡੀ ਹਵਾ ਨਿਕਲ ਜਾਂਦੀ ਹੈ ਅਤੇ ਸ਼ਰਾਧ ਹੁੰਦਾ ਉਦੋਂ ਖੀਰ ਖਵਾਈ ਜਾਂਦੀ ਹੈ। 2 ਵਾਰੀ ਜ਼ਿੰਦਗੀ 'ਚ ਨਹਾਉਂਦੇ ਹਾਂ, ਇੱਕ ਜਦੋਂ ਜੰਮਦੇ ਹਾਂ ਉਦੋਂ ਨਹਾਇਆ ਜਾਂਦਾ, ਅਤੇ 1 ਵਾਰ ਜਦੋਂ ਮਰ ਜਾਂਦੇ ਹਾਂ ਅਰਥੀ 'ਤੇ ਪਾਉਣ ਤੋਂ ਪਹਿਲਾਂ ਸਾਨੂੰ ਨਹਾਇਆ ਜਾਂਦਾ। ਸੋ ਇਸ ਕਰਕੇ ਸਾਨੂੰ ਆਪਣੀ ਪਹਿਚਾਣ ਕਰਨ ਦੀ ਲੋੜ ਹੈ, ਆਪਣੀ ਸਮਝ, ਆਪਣੀ ਲਾਈਫ ਦੀ ਇਸ ਬਾਰੇ ਸਮਝਣ ਦੀ ਲੋੜ ਹੈ। ਝੂਠਾ ਮਾਨ ਕਿਉਂ ਕਰੇ ਜੱਗ, ਸੁਪਨੇ ਜਿਉਂ ਜਾਣ, ਇਸਮੇ ਕੁਛ ਤੇਰਾ ਨਹੀਂ, ਨਾਨਕ ਇਹੋ ਬਖਾਣ। ਕਿ ਐਵੇਂ ਆਕੜਿਆ ਨਾ ਤੁਰਿਆ ਫਿਰ ਕਿ ਮੈਂ ਆ ਆ ਆ, ਮੇਰਾ ਪਤਾ ਨਹੀਂ ਰੰਗ ਕਿੰਨਾ ਗੋਰਾ ਹੈ, ਮੇਰਾ ਕਿੰਨਾ ਕੱਦ ਲੰਬਾ, ਮੈਂ ਕਿੱਡਾ ਵੱਡਾ ਸੇਠ ਬਣ ਗਿਆ, ਮੈਂ ਕਿੱਡਾ ਵੱਡਾ ਪਾਵਰਫੁਲ ਹਾਂ। ਇਹ ਸਭ ਹੰਕਾਰ ਦੀਆਂ ਨਿਸ਼ਾਨੀਆਂ ਨੇ। ਐਜ਼ ਏ ਡ੍ਰੀਮ ਸੋ ਇਜ਼ ਦ ਵਰਲਡ, ਨਥਿੰਗ ਇਜ਼ ਟਰੂ, ਨਥਿੰਗ ਸਟੇ ਵਿਦਆਊਟ ਲਾਰਡ। ਇਹ ਐਵੇਂ ਸੁਪਨੇ ਦੀ ਤਰ੍ਹਾਂ ਜੇ ਸੁਪਨੇ 'ਚ ਅਸੀਂ ਰਾਜੇ ਬਣ ਜਾਂਦੇ ਹਾਂ ਮਹਾਰਾਜੇ ਬਣ ਜਾਂਦੇ ਚੀਕਾਂ ਮਾਰਦੇ ਹਾਂ ਜਦੋਂ ਸੁਪਨਾ ਖੁੱਲ੍ਹ ਜਾਂਦਾ ਅਸੀਂ ਦੇਖਦੇ ਹਾਂ ਤਾਂ ਸੁਪਨਾ ਹੀ ਸੀ ਇਹਦੀ ਹਕੀਕਤ ਕੋਈ ਨਹੀਂ ਇਸ ਤਰ੍ਹਾਂ ਸਾਡੀ ਲਾਈਫ ਦੀ ਹਕੀਕਤ ਕੋਈ ਨਹੀਂ ਇਹ ਮਿੱਟੀ ਹੈ ਦੁਨੀਆਂ ਦੇ ਵਿੱਚ ਬਹੁਤ ਸਾਰੇ ਲੋਕ ਨੇ ਜਿਹੜੇ ਕਹਿੰਦੇ ਆ ਪਰਮਾਤਮਾ ਦਾ ਭੁਲੇਖਾ ਪਾਇਆ ਵਾ ਠੱਗੀ ਠੋਰੀ ਹੈ ਪਰਮਾਤਮਾ ਨਾਂ ਦੀ ਕੋਈ ਚੀਜ਼ ਨਹੀਂ ਉਹ ਬਥੇਰੀਆਂ ਆਰਗੂਮੈਂਟ ਕਰਦੇ ਨੇ ਵੀ ਜੀ ਜੇ ਪਰਮਾਤਮਾ ਹੈਗਾ ਤਾਂ ਉਹ ਭਾਈ ਜੀ ਠੱਗ ਹੈ ਉਹ ਪੰਡਿਤ ਜੀ ਠੱਗ ਨੇ ਉਹ ਗੁਰਦੁਆਰਿਆਂ 'ਚ ਐਂ ਠੱਗੀਬਾਜ਼ੀ ਆ ਮੰਦਰਾਂ 'ਚ ਠੱਗੀਬਾਜ਼ੀ ਆ ਅਤੇ ਕਲਯੁਗ ਕਿੱਥੋਂ ਹੈ ਆਹ ਧਾਰਮਿਕ ਪੁਸਤਕ ਆ ਸੰਤ ਬਾਬੇ ਜੇਲ੍ਹਾਂ 'ਚ ਪਏ ਨੇ ਕਿੰਨੀਆਂ ਲੋਕਾਂ ਦੀਆਂ ਧੀਆਂ ਦੀ ਇੱਜ਼ਤ ਲੁੱਟਦੇ ਨੇ ਕਿੰਨੇ ਠੱਗੀਆਂ ਕਰਕੇ ਆਪਣੇ ਜਵਾਕਾਂ ਦੀ ਵੱਲ ਉਪਦੇਸ਼ ਕੋਈ ਕਰਦੇ ਨੇ ਕਹਿੰਦੇ ਕੁਛ ਨੇ ਮੈਂ ਕਹਿੰਦਾ ਸਾਰਾ ਕੁਛ ਠੀਕ ਹੈ ਆਪਾਂ ਦੂਜੇ ਕੰਨੀ ਨੂੰ ਝਾਕਣ ਦੀ ਥਾਂ 'ਤੇ ਆਪਣੇ ਅੰਦਰ ਪੜਚੋਲ ਕਰੀਏ ਆਪਾਂ ਮਿਹਨਤ ਕਰੀਏ ਜਦੋਂ ਮਿਹਨਤ ਕਰਕੇ ਸਾਨੂੰ ਨਾ ਲੱਭੂ ਨਾ ਫੇਰ ਮੇਰੇ ਨਾਲ ਗੱਲ ਕਰ ਲਿਓ ਲੌਜਿਕ ਨਾਲ ਆਰਗੂਮੈਂਟ ਕਰਨਾ ਕੁਛ ਨਹੀਂ ਲੱਭਦਾ ਬਾਹਲੇ ਲੋਕ ਆਰਗੂਮੈਂਟ ਕਰਨ ਦੇ ਵਿੱਚ ਹੀ ਯਕੀਨ ਕਰਦੇ ਜਿੱਥੇ ਬੈਠੋ ਆਰਗੂਮੈਂਟ 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 ਬਹਿਸ ਹੀ ਕਰਦੇ ਰਹਿੰਦੇ ਨੇ ਬਹਿਸ ਦੇ ਵਿੱਚ ਕੁਛ ਕੱਢਣ ਪਾਉਣ ਨੂੰ ਨਹੀਂ ਦੇਖ ਲਓ ਇੱਕ ਵਾਰੀ ਕੋਈ ਬਾਹਰੋਂ ਮੁੰਡਾ ਸੀ ਕਿਸੇ ਪਿੰਡ ਦਾ ਘਰਦਿਆਂ ਨੇ ਬਾਹਰ ਮੁੰਡਾ ਪੜ੍ਹਨ ਭੇਜਿਆ ਅਤੇ ਉਹ ਜਦੋਂ ਵਾਪਸ ਆਇਆ ਨਾ ਉਹਨੂੰ ਵੀ ਆਪਣੀ ਐਜੂਕੇਸ਼ਨ ਦਾ ਬੜਾ ਹੰਕਾਰ ਸੀ ਕਿ ਮੈਂ ਤਾਂ ਜੀ ਡਾਕਟਰ ਨਾ ਉਹਨੂੰ ਹੰਕਾਰ ਸੀ ਹਰ ਗੱਲ 'ਚ ਆਰਗੂਮੈਂਟ ਹਰ ਗੱਲ 'ਚ ਆਰਗੂਮੈਂਟ ਭਿੜਦਾ ਹੁੰਦਾ ਸੀ ਹਰੇਕ ਦੇ ਨਾਲ ਅਤੇ ਮਾਂ ਬਾਪ ਨੂੰ ਪਤਾ ਸੀ ਜਦੋਂ ਉਹ ਘਰੇ ਵਾਪਸ ਆਇਆ ਅਤੇ ਮਾਂ ਨੇ ਦੇਖਿਆ ਮੁੰਡਾ ਆਇਆ ਅਤੇ ਮੁੰਡੇ ਨੂੰ ਲੱਡੂ ਖਾਣ ਦਾ ਸ਼ੌਕ ਹੈ ਉਹਨੇ ਜਾ ਕੇ ਪੀਪੇ 'ਚ ਦੇਖਿਆ ਅਤੇ ਪੀਪੇ 'ਚ ਉਸ ਵੇਲੇ ਦੋ ਹੀ ਲੱਡੂ ਸੀ ਉਹ ਫਟਾਫਟ ਪਲੇਟ 'ਚ ਦੋ ਲੱਡੂ ਪਾ ਕੇ ਲਿਆਈ ਅਤੇ ਮੁੰਡੇ ਨੂੰ ਕਹਿੰਦੀ ਪੁੱਤ ਤੈਨੂੰ ਲੱਡੂ ਖਾਣ ਦਾ ਸ਼ੁਰੂ ਤੋਂ ਸ਼ੌਕ ਹੈ ਲੱਡੂ ਆਹੀ ਦੋ ਬੱਚੇ ਨੇ ਕੱਲ੍ਹ ਨੂੰ ਮੈਂ ਤਾਜ਼ੇ ਬਣਾ ਦੂੰਗੀ ਤੂੰ ਆਹ ਦੋਨੇ ਲੱਡੂ ਹੁਣ ਤੂੰ ਹੀ ਖਾ ਮੁੰਡਾ ਮੁੰਡੇ ਨੂੰ ਕਹੋਗੇ ਆਰਗੂਮੈਂਟ ਕਰਨ ਦਾ ਆਸ ਸੀ ਉਹ ਕਹਿੰਦਾ ਮਾਂ ਇਹ ਦੋ ਥੋੜ੍ਹਾ ਤਿੰਨ ਨੇ ਮਾਂ ਹੱਸ ਕੇ ਕਹਿੰਦੀ ਪੁੱਤ ਜੋ ਮਰਜ਼ੀ ਕਹੀ ਅਸੀਂ ਕਿਹੜਾ ਤੇਰੇ ਜਿੰਨੇ ਪੜ੍ਹੇ ਲਿਖੇ ਹਾਂ ਹੈ ਤਾਂ ਲੱਡੂ ਦੋ ਚਾਹੇ ਤੂੰ ਤਿੰਨ ਕਹਿ ਤੂੰ ਚਾਰ ਉਹ ਕਹਿੰਦਾ ਨਾ ਮਾਂ ਤਿੰਨ ਨੇ ਕਹਿੰਦਾ ਲੈ ਗਿਣ ਗਣਾ ਕੇ ਗਿਣ ਮਾਂ ਨੇ ਇੱਕ ਲੱਡੂ 'ਤੇ ਹੱਥ ਰੱਖਿਆ ਕਹਿੰਦੀ ਇੱਕ ਉਹਨੇ ਦੂਜੇ ਹੱਥ ਲੱਡੂ 'ਤੇ ਹੱਥ ਰੱਖਿਆ ਕਹਿੰਦੀ ਦੋ ਮੁੰਡਾ ਕਹਿੰਦਾ ਇੱਕ 'ਤੇ ਦੋ ਕਿੰਨੇ ਹੋ ਗਏ ਤਿੰਨ ਹੋ ਗਏ ਨਾ ਹੋ ਗਏ ਕੋਲ ਹੀ ਪਿਓ ਬੈਠਾ ਸੀ ਪਿਓ ਦਾ ਪਿਓ ਹੀ ਹੁੰਦਾ ਉਹਨੂੰ ਪਤਾ ਸੀ ਇਹ ਮੁੰਡਾ ਆਰਗੂਮੈਂਟ ਕਰਦਾ ਹਕੀਕਤ ਕੁਛ ਹੋਰ ਹੈ ਇਹ ਆਰਗੂਮੈਂਟ ਕਰਕੇ ਪ੍ਰੂਵ ਕਰਨਾ ਚਾਹੁੰਦਾ ਵੀ ਇਹ ਲੱਡੂ ਤਿੰਨ ਨੇ ਉਹ ਕਹਿੰਦਾ ਮੁੰਡੇ ਦੀ ਆਪਣੀ ਵਾਈਫ ਨੂੰ ਕਹਿੰਦਾ ਮੁੰਡੇ ਦੀ ਮਾਂ ਨੂੰ ਕਹਿੰਦਾ ਭਾਗਵਾਨ ਨੇ ਤੂੰ ਕੱਲ੍ਹ ਦੀ ਕਹਿੰਦੀ ਸੀ ਮੈਂ ਲੱਡੂ ਖਾਣਾ ਐਂ ਕਰ ਤੂੰ ਪਲੇਟ 'ਚੋਂ ਜਾ ਕੇ ਤੂੰ ਖਾ ਲੈ ਮਾਂ ਨੇ ਲੱਡੂ ਚੱਕਿਆ ਅਤੇ ਖਾ ਲਿਆ ਅਤੇ ਕਹਿੰਦਾ ਉਹ ਜਦੋਂ ਆਪਦੀ ਵਾਈਫ ਨੇ ਮੁੰਡੇ ਦੀ ਮਾਂ ਨੇ ਲੱਡੂ ਖਾ ਲਿਆ ਅਤੇ ਫਿਰ ਪਿਓ ਕਹਿੰਦਾ ਗੱਲ ਸੁਣ ਜੀ ਤਾਂ ਮੇਰਾ ਵੀ ਕਰਦਾ ਮੇਰੇ ਮੂੰਹ 'ਚ ਪਾਣੀ ਆ ਗਿਆ ਇੱਕ ਲੱਡੂ ਦੂਜਾ ਮੈਨੂੰ ਵੀ ਫੜਾ ਦੇ ਕਹਿੰਦਾ ਪੁੱਤ ਤੂੰ ਚੱਕ ਕੇ ਫੜਾ ਦੇ ਮੁੰਡੇ ਨੇ ਚੱਕ ਕੇ ਫੜਾਤਾ ਦੂਜਾ ਪਿਓ ਨੇ ਖਾ ਲਿਆ ਕਹਿੰਦਾ ਪੁੱਤ ਐਂ ਕਰੀ ਹੁਣ ਤੀਸਰਾ ਲੱਡੂ ਨਾ ਤੂੰ ਬਾਅਦ 'ਚ ਆਪ ਹੀ ਖਾ ਲਈ ਤੈਨੂੰ ਵੀ ਚੰਗਾ ਲੱਗਦਾ ਹੋਊਗਾ ਸੋ ਲੱਡੂ ਤਾਂ ਹੈ ਹੀ ਨਹੀਂ ਉੱਥੇ ਸੋ ਕਹਿਣ ਦਾ ਮੇਰਾ ਮਤਲਬ ਇਹ ਹੈ ਵੀ ਜਦੋਂ ਅਸੀਂ ਫੋਕੀਆਂ ਦਲੀਲਾਂ ਦੇ ਕੇ ਬਹਿਸ ਕਰਦੇ ਹਾਂ ਉਹ 'ਚੋਂ ਕੱਢਣ ਪਾਉਣ ਨੂੰ ਕੁਛ ਨਹੀਂ ਹੈ ਸਾਨੂੰ ਚਾਹੀਦਾ ਕਿ ਅਸੀਂ ਆਪਣੀ ਸੋਚ ਨੂੰ ਹਮੇਸ਼ਾ ਪੋਜ਼ਿਟਿਵ ਰੱਖੀਏ ਜਿੰਨਾ ਵੀ ਹੋ ਸਕੇ ਹਰ ਆਦਮੀ ਦੀ ਹਰ ਜੀਵ ਦੀ ਇੱਜ਼ਤ ਕਰੀਏ ਦੁੱਖ ਦਰਦ ਦੇ ਵਿੱਚ ਉਹਨਾਂ ਦੀ ਹੈਲਪ ਕਰੀਏ ਲੋੜਵੰਦਾਂ ਦੀ ਜ਼ਰੂਰਤਾਂ ਦਾ ਅਹਿਸਾਸ ਕਰੀਏ ਆਪਣੇ ਇੰਨੇ ਪਰਮਾਤਮਾ ਨੇ ਭਰੇ ਭੰਡਾਰ ਨੇ ਉਹਦੇ ਵਿੱਚੋਂ ਤਿਲ ਫੁੱਲ ਹੈਲਪ ਕਰ ਦਈਏ ਦੂਜਿਆਂ ਨੂੰ ਖੁਸ਼ੀ ਦੇ ਕੇ ਜੋ ਤੁਸੀਂ ਤਿਲ ਫੁੱਲ ਦਾਨ ਕਰਦੇ ਹੋ ਨਾ ਕਿਸੇ ਦੀ ਹੈਲਪ ਕਰਦੇ ਹੋ ਕਿਸੇ ਭੁੱਖੇ ਨੂੰ ਰੋਟੀ ਦਿੰਦੇ ਹੋ ਕਿਸੇ ਦੇ ਸਵੈਟਰ ਗਰਮੀਆਂ ਸਰਦੀਆਂ ਲੱਗੇ ਕਿਸੇ ਨੂੰ ਕੌਫੀ ਪਿਲਾਉਂਦੇ ਹੋ ਤੁਸੀਂ ਦੇਖੋ ਜੋ ਤੁਸੀਂ ਹੈਲਪ ਕਰਦੇ ਹੋ ਤੁਹਾਡੇ ਅੰਦਰ ਕਿੰਨੀ ਖੁਸ਼ੀ ਆਉਂਦੀ ਹੈ ਕਹਿੰਦੇ ਨੇ ਇੱਕ ਵਾਰ ਸਮੁੰਦਰ ਦੇ ਕਿਨਾਰੇ ਦੋ ਭੈਣ ਭਰਾ ਮੁੰਡਾ ਹੋਊ 10 ਕੁ ਸਾਲ ਦਾ ਕੁੜੀ ਹੋਊ 8 ਕੁ ਸਾਲ ਦੀ ਦੋਨੇ ਭੈਣ ਭਰਾ ਗਰੀਬ ਸੀਗੇ ਬਹੁਤ ਝੋਂਪੜੀਆਂ 'ਚ ਰਹਿੰਦੇ ਸੀ ਉਹ ਸਮੁੰਦਰ ਦੇ ਕਿਨਾਰੇ ਸਿੱਪੀਆਂ ਇਕੱਠੀਆਂ ਕਰਨਗੇ ਸਿੱਪੀਆਂ ਇਕੱਠੀਆਂ ਕਰਕੇ ਸ਼ਾਮ ਨੂੰ ਜਦੋਂ ਘਰੇ ਮੁੜਨ ਲੱਗੇ ਨਾ ਰਸਤੇ 'ਚ ਇੱਕ ਟੋਇਜ਼ ਦੀ ਖਿਡੌਣਿਆਂ ਦੀ ਦੁਕਾਨ ਆਉਂਦੀ ਸੀ ਉਹ ਖਿਡੌਣਿਆਂ ਦੀ ਦੁਕਾਨ ਦੇ ਅੱਗੇ ਰੁਕ ਗਏ ਅਤੇ ਉਹਦੀ ਭੈਣ ਛੋਟੀ ਕਹਿੰਦੀ ਜਿਹੜੀ 1-2 ਸਾਲ ਛੋਟੀ ਸੀ ਉਹ ਕਹਿੰਦੀ ਭਈਆ ਮੈਨੂੰ ਆਹ ਡੋਲ ਲੈ ਦੇ ਹੁਣ ਬੱਚੇ ਹੁੰਦੇ ਨੇ ਬੱਚੇ ਨੇ ਕਿਹਾ ਪੈਸਾ ਦੋਨੀ ਜੇਬ 'ਚ ਨਹੀਂ ਬੱਚਾ ਕਹਿੰਦਾ ਉਹ ਦੁਕਾਨਦਾਰ ਨੂੰ ਕਹਿੰਦਾ ਅੰਕਲ ਜੀ ਇਹ ਡੋਲ ਕਿੰਨੇ ਦੀ ਹੈ ਦੁਕਾਨਦਾਰ ਨੇ ਬੱਚਿਆਂ ਕਹਿੰਦੀ ਦੇਖਿਆ ਉੱਪਰ ਤੋਂ ਥੱਲੇ ਤੱਕ ਵੀ ਪੈਰ ਨੰਗੇ ਨੇ ਕੱਪੜੇ ਪਟੇ ਹੋਏ ਨੇ ਗਰੀਬ ਹਾਲਤ ਹੈ ਵੀ ਇਹਨਾਂ ਕੋਲ ਪੈਸਾ ਕਿੱਥੋਂ ਹੋਣਾ ਉਹ ਕਹਿੰਦਾ ਬੇਟਾ ਚੱਲ ਤੂੰ ਐਂ ਕਰ ਤੂੰ ਦੱਸ ਕਿੰਨੇ ਦੀ ਲੈਣੀ ਹੈ ਉਹਨੇ ਕਿਹਾ ਜਦੋਂ ਤੂੰ ਦੱਸ ਕਿੰਨੇ ਦੀ ਲੈਣੀ ਹੈ ਬੱਚੇ ਨੇ ਜਿੰਨੀਆਂ ਜੇਬ ਦੇ ਵਿੱਚ ਸਿੱਪੀਆਂ ਪਈਆਂ ਸੀ ਉਹਦੇ ਕਾਊਂਟਰ 'ਤੇ ਢੇਰੀਆਂ ਕਰਤੀ ਦੁਕਾਨਦਾਰ ਨੇ ਉਹਨੂੰ ਪਤਾ ਸਿੱਪੀਆਂ ਦੀ ਤਾਂ ਕੋਈ ਕੀਮਤ ਨਹੀਂ ਦੁਕਾਨਦਾਰ ਨੇ ਸਾਰੀਆਂ ਸਿੱਪੀਆਂ ਤੋਂ 4-5 ਸਿੱਪੀਆਂ ਚੱਕੀਆਂ ਅਤੇ ਨਾਲ ਨੌਕਰ ਨੂੰ ਕਹਿੰਦਾ ਰਾਮੂ ਇਹਨੂੰ ਆਹ ਡੋਲ ਬੱਚੇ ਨੂੰ ਫੜਾ ਦੇ ਨੌਕਰ ਨੇ ਉਹ ਡੋਲ ਚੱਕੀ ਅਤੇ ਬੱਚਿਆਂ ਨੂੰ ਦੇਤੀ ਅਤੇ ਜਦੋਂ ਉਹਨਾਂ ਨੇ ਡੋਲ ਫੜੀ ਅਤੇ ਬੱਚੇ ਕਦੇ ਮੂੰਹ ਉਹਦਾ ਡੋਲ ਦਾ ਚੁੰਮਣ ਕਦੇ ਹੋਰ ਟੱਪਦੇ ਨੱਚਦੇ ਖੇਡਦੇ ਕਿੰਨੀ ਖੁਸ਼ੀ ਉਹ ਤੁਰੇ ਗਏ ਅਤੇ ਦੁਕਾਨਦਾਰ ਉਹਨਾਂ ਨੂੰ ਦੇਖ ਰਿਹਾ ਉਹਨਾਂ ਨੂੰ ਦੇਖ ਲਿਆ ਕਿ ਬੱਚੇ ਇਹ ਡੋਲ ਲੈ ਕੇ ਕਿੰਨਾ ਖੁਸ਼ ਹੋ ਰਹੇ ਨੇ ਇੰਨੇ ਨੂੰ ਨੌਕਰ ਕਹਿੰਦਾ ਸੇਠ ਸਾਹਿਬ ਮੈਨੂੰ ਕੋਈ ਗੱਲ ਸਮਝ ਨਹੀਂ ਆਈ ਇਹ ਜਿਹੜੀ ਡੋਲ ਸੀਗੀ ਇਹ 100 ਰੁਪਏ ਦੀ ਸੀਗੀ ਤੁਸੀਂ ਇਹਨੂੰ 4-5 ਕੌਡੀਆਂ ਦੇ ਪਾ ਦੇਤੀ ਕੌਡੀਆਂ ਦੀ ਕੋਈ ਕੀਮਤ ਨਹੀਂ ਹੈ ਇਹ ਤੁਸੀਂ ਡੋਲ ਇਹਨਾਂ ਨੂੰ 100 ਰੁਪਏ ਵਾਲੀ ਕਿਉਂ ਫੜਾਤੀ 4-5 ਸਿੱਪੀਆਂ ਦੇ ਮੁਕਾਬਲੇ ਮੈਨੂੰ ਸਮਝ ਨਹੀਂ ਆਈ ਉਹ ਕਹਿੰਦਾ ਦੁਕਾਨਦਾਰ ਨੌਕਰ ਨੂੰ ਕਹਿੰਦਾ ਉਹ ਰਾਮੂ ਗੱਲ ਸੁਣ ਤੈਨੂੰ ਇਹ ਡੋਲ ਦੀ ਜਿਹੜੀ ਕੀਮਤ ਹੈ ਨਾ 100 ਰੁਪਏ ਦਿਸਦੀ ਹੈ ਪਰ ਮੈਨੂੰ ਇਹ ਡੋਲ ਦੀ ਕੀਮਤ ਖੁਸ਼ੀ ਦਿਸਦੀ ਹੈ ਉਹਨਾਂ ਬੱਚਿਆਂ ਨੂੰ ਖੁਸ਼ ਦੇਖ ਕੇ ਮੇਰੇ ਅੰਦਰ ਜੋ ਖੁਸ਼ੀ ਹੋਈ ਹੈ ਨਾ ਉਹ ਖੁਸ਼ੀ ਪੈਸਿਆਂ ਨਾਲ ਨਹੀਂ ਮਿਲਦੀ ਰੁਪਏ ਤਾਂ ਅਸੀਂ ਰੋਜ਼ ਹੀ ਕਮਾ ਲੈਂਦੇ ਹਾਂ ਪਰ ਕਦੇ ਕਦੇ ਖੁਸ਼ੀ ਵੀ ਕਮਾਉਣੀ ਚਾਹੀਦੀ ਹੈ ਚਿੜੀ ਚੋਂਚ ਫਰ ਲੈ ਗਈ ਨਦੀ ਨਾ ਘਟਿਓ ਨੀਰ ਦਾਨ ਦੀਏ ਦਨ ਨਾ ਘਟੇ ਕਹਿ ਗਏ ਭਗਤ ਕਬੀਰ ਨਦੀ ਚੱਲ ਰਹੀ ਉਹ ਜੇ ਕੋਈ ਚਿੜੀ ਆਪਣਾ ਚੋਂਚ ਭਰ ਕੇ ਲੈ ਵੀ ਗਈ ਨਦੀ ਤੱਕ ਤਾਂ ਪਾਣੀ ਘੱਟ ਜੂਗਾ ਇਸੇ ਤਰ੍ਹਾਂ ਇੰਨਾ ਪਰਮਾਤਮਾ ਨਾਲ ਦਿਨ ਰਾਤ ਅਸੀਂ ਕਮਾਉਂਦੇ ਹਾਂ ਪੈਸੇ ਜੇ ਕਿਸੇ ਦਾਨ ਕਰਤਾ ਚੰਗੇ ਪਾਸੇ ਲਾ ਤੇ ਉਹ ਤੁਹਾਨੂੰ ਅੰਦਰੋਂ ਖੁਸ਼ੀ ਮਿਲੂਗੀ ਘੱਟਦਾ ਨਹੀਂ ਵਧੂਗਾ ਅਸੀਂ ਅਕਸਰ ਸ਼ਿਕਾਇਤ ਕਰਦੇ ਰਹਿੰਦੇ ਹਾਂ ਕਿ ਜੀ ਮੈਨੂੰ ਫਲਾਣੀ ਬਿਮਾਰੀ ਨੇ ਘੇਰਿਆ ਧਨ ਦੌਲਤ ਜਾਇਦਾਦਾਂ ਦਾ ਕੋਈ ਅੰਤ ਨਹੀਂ ਫਿਰ ਵੀ ਮੁੰਡਾ ਕਿਹਾ ਨਹੀਂ ਮੰਨਦਾ ਕੁੜੀ ਵਿਆਹ ਨਹੀਂ ਕਰਾਉਂਦੀ ਪਿਛਲੇ ਸਾਲ ਪ੍ਰੋਪਰਟੀਜ਼ ਦੇ ਰੇਟ ਘੱਟ ਹੋ ਗਏ ਹੁਣ ਕੀ ਬਣੂ ਰੈਵਨਿਊ ਕੈਨੇਡਾ ਵਾਲੇ ਨੋਟਿਸ ਭੇਜੀ ਜਾ ਰਹੇ ਨੇ ਪਿਛਲੇ ਮਹੀਨੇ ਸਾਡੀ ਰੇਂਜ ਰੋਵਰ ਚੋਰੀ ਹੋ ਗਈ ਡਰਾਈਵੇ ਤੋਂ ਆਹ 4-5 ਦਿਨ ਪਹਿਲਾਂ ਸਾਡੇ ਗੁਆਂਢੀਆਂ ਦੇ ਮੁੰਡੇ ਅੰਦਰ ਦਰਵਾਜ਼ਾ ਤੋੜ ਕੇ ਆ ਕੇ ਗਲ ਗੁੱਠੇ ਦੇ ਕੇ ਸਾਰਾ ਸੋਨਾ ਚੱਕ ਕੇ ਲੈ ਗਏ ਬੜਾ ਦੁੱਖ ਹੈ ਜਿਸ ਦਾ ਦੁਖੀ ਦੁਖੀ ਹਾਂ ਇੱਥੇ ਕੈਨੇਡਾ ਜਾ ਕੇ ਤਾਂ ਸਾਡੀ ਕਿਸਮਤ ਹੀ ਖਰਾਬ ਹੈ ਭਰਾਵੋ ਅਸੀਂ ਠੰਡੇ ਦਿਲ ਨਾਲ ਹੱਲ ਢੂੰਡਣ ਦੀ ਕੋਸ਼ਿਸ਼ ਨਹੀਂ ਕਰਦੇ ਹੱਲ ਕੀ ਹੈ ਕਿ ਦੇਖ ਲਓ ਜਦੋਂ ਅਸੀਂ ਬਾਗ ਵਿੱਚ ਜਾਂਦੇ ਹਾਂ ਉੱਥੇ ਭਾਂਤ ਭਾਂਤ ਦੇ ਫੁੱਲ ਹੁੰਦੇ ਨੇ ਮਿੱਠੇ ਫਲਾਂ ਦੇ ਦਰਖਤ ਹੁੰਦੇ ਨੇ ਘਾਹ ਹਰਾ ਹਰਾ ਹੁੰਦਾ ਕਦੇ ਅਸੀਂ ਸੋਚਿਆ ਵੀ ਇਹ ਹਰਾ ਹਰਾ ਘਾਹ ਕਿਉਂ ਹੈ ਦਰਖਤਾਂ ਦੇ ਉੱਤੇ ਮਿੱਠੇ ਫਲ ਕਿਉਂ ਨੇ ਫੁੱਲ ਭਾਂਤ ਭਾਂਤ ਦੇ ਕਿਵੇਂ ਖਿਲੇ ਵੇ ਨੇ ਉਹਦਾ ਕਾਰਨ ਇਹ ਹੈ ਕਿ ਰੋਜ਼ ਅਸੀਂ ਮਾਲੀ ਜਾਂ ਅਸੀਂ ਪਾਣੀ ਦਿੰਦੇ ਹਾਂ ਸਵੇਰੇ ਸ਼ਾਮ ਕਦੇ ਨਾ ਕਦੇ ਖਾਦ ਵੀ ਪਾਉਂਦੇ ਹਾਂ ਇਸੇ ਤਰ੍ਹਾਂ ਜਦੋਂ ਅਸੀਂ ਸਵੇਰੇ ਸਵੇਰੇ ਉੱਠ ਕੇ ਭਜਨ ਸਿਮਰਨ ਇਬਾਦਤ ਬੰਦਗੀ ਦਾ ਪਾਣੀ ਦਿੰਦੇ ਹਾਂ ਪਾਠ ਕਰਦੇ ਹਾਂ ਇਬਾਦਤ ਕਰਦੇ ਹਾਂ ਅਤੇ ਕਦੇ ਕਦੇ ਨੇਕੀਆਂ ਦੀ ਖਾਦ ਪਾਉਂਦੇ ਹਾਂ ਤਾਂ ਫਿਰ ਸਾਡੀ ਲਾਈਫ ਦੇ ਵਿੱਚ ਰੱਬੀ ਰਹਿਮਤ ਹੋਵੇਗੀ ਲਾਈਫ ਦੇ ਵਿੱਚ ਜ਼ਰੂਰ ਖੁਸ਼ੀਆਂ ਦੀ ਬਰਸਾਤ ਹੋਵੇਗੀ ਅੰਮ੍ਰਿਤ ਵੇਲੇ ਜੋ ਵੀ ਜਾਗੇ ਭਾਗ ਜਾਗਦੇ ਉਸਦੇ ਜੇ ਬੰਦਿਆ ਤੂੰ ਬੰਦਗੀ ਨਾ ਕੀਤੀ ਤਾਂ ਤੇਥੋਂ ਚੰਗੇ ਕੁੱਤੇ ਕਿ ਖਾ ਲਿਆ ਪੀ ਲਿਆ ਸੌਂ ਲਿਆ ਸਾਡਾ ਸਰੀਰ ਮਿਲਿਆ ਸੀ ਤਾਂ ਪਰਬ ਸੀ ਪਰਮਾਤਮਾ ਨਾਲ ਵਿਸਾਲ ਕਰਨਾ ਸਵੇਰੇ ਉੱਠ ਕੇ ਨੀਂਦ ਘਰਾੜੇ ਮਾਰ ਦਿਓ ਉੱਠ ਕੇ ਉੱਠਣ ਸਾਰੀ ਸਿਗਰਟ ਦਾ ਸੁੱਟਾ ਮਾਰ ਦਿਓ ਟੈਕਸਟ ਮੈਸੇਜ ਦੇਖ ਦਿਓ ਟੀਵੀ ਦੇਖ ਦਿਓ ਅਖਬਾਰਾਂ ਪੜ੍ਹ ਦਿਓ ਉਹਦੇ ਨਾਲੋਂ 5 ਮਿੰਟ 10 ਮਿੰਟ 15 ਮਿੰਟ ਉੱਠ ਕੇ ਪਹਿਲਾਂ ਪਰਮਾਤਮਾ ਦਾ ਨਾਂ ਲਓ ਇਹ ਠੀਕ ਹੈ ਕਿ ਸਾਰੀ ਲਾਈਫ ਵਿੱਚ ਦੁੱਖ ਆਉਂਦੇ ਨੇ ਬਹੁਤ ਵਾਰ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਪਰ ਇਹਨਾਂ ਨੂੰ ਦੇਖ ਕੇ ਘਬਰਾਓ ਨਾ ਹਾਏ ਹਾਏ ਨਾ ਕਰੋ ਕਿਉਂਕਿ ਅਜਿਹਾ ਕਰਕੇ ਦੁੱਖ ਤਕਲੀਫ ਨਹੀਂ ਘਟਦੇ ਸਗੋਂ ਆਪਣੇ ਪਰਮਾਤਮਾ ਦੇ ਵਿੱਚ ਆਪਣੇ ਅੱਲਾ ਦੇ ਵਿੱਚ ਪੂਰਨ ਵਿਸ਼ਵਾਸ ਰੱਖੋ ਕਿ ਜੇ ਦੁੱਖ ਉਹਨੇ ਦਿੱਤੇ ਨੇ ਤਾਂ ਜ਼ਰੂਰ ਉਹ ਵਾਪਸ ਵੀ ਲਵੇਗਾ ਦੁੱਖਾਂ ਤੋਂ ਕਦੇ ਵੀ ਹਾਰ ਨਾ ਮੰਨੋ ਜੇ ਦੁੱਖ ਤਕਲੀਫ ਆ ਜਾਣ ਕੋਈ ਮਾੜਾ ਸਮਾਂ ਆ ਜਾਵੇ ਮੇਰਾ ਪਰਸਨਲ ਵਿਸ਼ਵਾਸ ਹੈ ਕਿ ਤੁਸੀਂ ਭਜਨ ਸਿਮਰਨ ਨੂੰ ਬੰਦਗੀ ਨੂੰ ਇਬਾਦਤ ਨੂੰ ਵੱਧ ਸਮਾਂ ਦਿਓ ਉਹਦੇ ਕੋਲ ਫਰਿਆਦ ਕਰੋ ਕਿਉਂਕਿ ਜਿਹਨੇ ਦਿੱਤੇ ਨੇ ਉਹੀ ਵਾਪਸ ਲੈ ਸਕਦਾ ਕਦੇ ਵੀ ਸਮਾਂ ਉਹਦੇ ਵਿੱਚੋਂ ਹਾਰ ਮਤਲਬ ਜਦੋਂ ਕੋਈ ਦੁੱਖ ਤਕਲੀਫ ਹੋਇਆ ਹਾਰ ਨਾ ਮੰਨੋ ਕਿ ਮੈਂ ਹੁਣ ਕੀ ਕਰਾਂ ਕਰਾਂਗੇ ਨਹੀਂ ਹਿੰਮਤ ਕਰੋ ਹਿੰਮਤ ਕਾਹਦੀ ਕਰੀਏ ਕਿ ਪੂਜਾ ਪਾਠ ਦੀ ਹਿੰਮਤ ਵਧਾਓ ਖੁਦ ਕੋ ਵਿਸ਼ਵਾਸ ਕੇ ਸਾਥ ਮਿਹਨਤ ਕੀ ਕੜਾਈ ਮੇਂ ਫਰਾਈ ਕਰੋ ਇੰਨੀ ਮਿਹਨਤ ਕਰੋ ਕਿ ਪਰਮਾਤਮਾ ਦੇ ਲੜ ਲੱਗ ਜਾਓ ਇੱਕ ਵਾਰ ਹਾਰ ਜਾਓ ਤਾਂ ਦੂਸਰੀ ਵਾਰ ਟਰਾਈ ਕਰੋ ਸਫਲਤਾ ਤੁਹਾਡੇ ਕਦਮੋਂ ਕੋ ਅਵਸ਼ ਚੂਮੇਗੀ ਜਿਹੜਾ ਆਪਣਾ ਕੌਨਫੀਡੈਂਸ ਲੈਵਲ ਹਾਈ ਕਰੋ ਕੌਨਫੀਡੈਂਸ ਰੱਖੋ ਕਿ ਜਿਸ ਪਰਮਾਤਮਾ ਨੇ ਮੈਨੂੰ ਦੁੱਖ ਦਿੱਤੇ ਨੇ ਮੇਰੀ ਕੋਈ ਕਮੀ ਹੈ ਜਦੋਂ ਅਸੀਂ ਉਹਦੇ ਲਈ ਦਿਨ ਰਾਤ ਮਿਹਨਤ ਕਰਦੇ ਹਾਂ ਇਬਾਦਤ ਕਰਦੇ ਹਾਂ ਭਜਨ ਬੰਦਗੀ ਕਰਦੇ ਹਾਂ ਰੋਜ਼ੇ ਨਮਾਜ਼ ਪੜ੍ਹਦੇ ਹਾਂ ਤਾਂ ਦੇਖ ਲਿਓ ਤੁਹਾਡੀਆਂ ਜਿਹੜੀਆਂ ਦੁੱਖ ਤਕਲੀਫਾਂ ਨੇ ਐਂ ਉੱਡ ਜਾਣੀਆਂ ਗੋਲੀ ਮੰਗੋ ਜ਼ਿੰਦਗੀ ਮੇਂ ਮੁਸ਼ਕਲੋਂ ਕਾ ਆਉਣਾ ਪਾਰਟ ਆਫ ਲਾਈਫ ਹੈ ਇਹ ਨਹੀਂ ਕਹਿ ਸਕਦਾ ਕੋਈ ਬੰਦਾ ਕਿ ਮੇਰੀ ਲਾਈਫ ਦੇ ਵਿੱਚ ਕਦੇ ਮੁਸ਼ਕਲਾਂ ਨਹੀਂ ਆਈਆਂ ਜ਼ਿੰਦਗੀ ਮੇਂ ਮੁਸ਼ਕਲੋਂ ਕਾ ਆਉਣਾ ਪਾਰਟ ਆਫ ਲਾਈਫ ਹੈ ਔਰ ਉਸ ਮੁਸ਼ਕਲੋਂ ਮੇਂ ਔਰ ਉਸ ਮੁਸ਼ਕਲੋਂ ਕੋ ਹੱਸਕਰ ਹਰਾ ਦੇਣਾ ਆਰਟ ਆਫ ਲਾਈਫ ਹੈ ਆਰਟ ਆਫ ਲਾਈਫ ਕੀ ਹੈ ਕਿ ਭਜਨ ਬੰਦਗੀ ਕਰੋ ਦੂਸਰੇ ਦੀ ਨੁਕਤਾਚੀਨੀ ਕ੍ਰਿਟੀਸਿਜ਼ਮ ਕਰਨ ਨਾਲੋਂ ਆਪਣੇ ਦੋਸ਼ ਦੇਖ ਕੇ ਉਹਨਾਂ ਨੂੰ ਦੂਰ ਕਰੋ ਅਸੀਂ ਲੋਕਾਂ ਦੀ ਕ੍ਰਿਟੀਸਿਜ਼ਮ ਕੋਈ ਵੀ ਗੱਲ ਨਾ ਦੂਜਿਆਂ ਦੇ ਦੋਸ਼ ਫਟਾਫਟ ਕੱਢੀ ਜਾਂਦੇ ਫਟਾਫਟ ਕੱਢੀ ਜਾਂਦੇ ਜਦੋਂ ਆਪਣਾ ਕੋਈ ਦੱਸਦੇ ਫਿਰ ਤਕਲੀਫ ਹੁੰਦੀ ਹੈ ਅਸੀਂ ਸਾਰੀ ਜ਼ਿੰਦਗੀ ਦੂਜਿਆਂ ਦੀਆਂ ਬੁਰਾਈਆਂ ਉਹਨਾਂ ਦੇ ਨੁਕਸ ਹੀ ਕੱਢਦੇ ਰਹਿੰਦੇ ਹਾਂ ਪਰ ਪੋਜ਼ੀਟਿਵ ਸੋਚ ਵਾਲੇ ਜਿਨ੍ਹਾਂ ਦੀ ਪੋਜ਼ੀਟਿਵ ਸੋਚ ਹੁੰਦੀ ਹੈ ਉਹ ਆਪਣੇ ਅੰਦਰ ਕਹਿੰਦੇ ਨਾ ਉਹ ਮੈਂ ਜਾਣਿਆ ਦੁੱਖ ਮੁਝ ਪਤਾ ਨਹੀਂ ਕਿਸ ਤਰ੍ਹਾਂ ਦੀ ਸੀ ਜੇ ਤੂੰ ਅਕਲ ਲਤੀਫ ਹੈ ਕੁਝ ਇਸ ਤਰ੍ਹਾਂ ਦੇ ਤੁਕਾਂ ਆਉਂਦੀਆਂ ਹਨ ਚੱਲਦੇ ਪ੍ਰੋਗਰਾਮ ਯਾਦ ਨਹੀਂ ਆਉਂਦਾ ਚਲੋ ਐਂ ਕਰ ਲਓ ਜਿਤਨੇ ਐਬ ਹਮਨੇ ਦੂਸਰੋ ਕੇ ਨਿਕਾਲੇ ਹੈ ਉਮਰ ਭਰ ਜਿਤਨੇ ਐਬ ਹਮਨੇ ਦੂਸਰੋ ਕੇ ਨਿਕਾਲੇ ਹੈ ਉਮਰ ਭਰ ਕਾਸ਼ उतने खुद में, काश उतने खुद के निकाले होते तो खुद खुदा हो जाते। जो तुम अपने आप सैल्फ अनैलिसिस करते हो, सैल्फ रियलाइज करते हो, तो परमात्मा बन जाओगे। फिर अपने दुख जो तुम अपनी कमियां दूर करोगे, सोनू परपज पता लग जूगा लाइफ के विच की है। जो उस परपज नू मेहनत करके पूरा कर दो, फिर परमात्मा बन जाओगे। भजन सिमरन की आदत डालकर, भजन सिमरन की आदत डालकर मैंने दिल को अपने साफ किया। भजन सिमरन करके दिल का हुजरा साफ कर, अपने आप नू साफ करो। जानना अपनी कमजोरियों को, फिर उनको जलाकर राख किया। छोड़ दी नफरत सारी, सबको दिल से मैंने माफ किया। फिर ऐसे हुई मेरे रब की रहमत, जिसने खाक से मुझको लाख किया। एक प्रैक्टिकल सच्चाई है कि जदों असी अपनी कमजोरियां ने दूर कर लैने, नफरत घटा के प्यार करन लग जाने, तो कहना गॉड इज लव, लव इज गॉड, जिन प्रेम की होते नहीं प्रभु आयो। जदों असी सारी खलकत नाल प्यार करदे आ ना, फिर असी भी परमात्मा बन जाने। गीता दे विच लॉर्ड कृष्ण नूं किसे वार एक बार किसे ने पुछया कि साडी जिंदगी जीउण दी वधिया कला की है, सानू अपनी जिंदगी किस तरह जीउणी चाहीदी है। कृष्ण भगवान ने कहा कि जिंदगी जे वधिया जीउणी है ना, उहदा इक्को ही राज है कि जदों भी कदे बुरा समां आवे, तुहाडे ते दुख तकलीफ आउण, तां उदों शांत रहो, ते जे कोई तुहानू कौड़ा उच्चा नीवा बोले तां सिर्फ मुस्कुराओ। ते जदों तुसी मुस्कुराउणा ते शांत रहना सिख लिया ना, ते तुहाडी जिंदगी जिहड़ी है ना खुश निवार बन जूगी, खुश खुशियां नाल भर जूगी। देख लो कृष्ण जी दी अपनी एग्जाम्पल है शिशुपाल। कृष्ण जी नूं उन्होंने एक वादा किया सी उहदी मदर दे नाल कि जे 100 गलतियां तां कहिंदा मैं कुछ नहीं कहना, उदू बाद 100 तों वध ना करे, जे इन्नियां वारी गलतियां करे फिर तां कोई ना कोई बोलूगा ही ना बंदा। तो वह बोलता रहा, कृष्ण जी मुस्कुराते रहे, जो 100 हो गया उदों कहा स्टॉप शिशुपाल। फिर उन्हें सुदर्शन चक्कर करके गर्दन कढ़ी, पर पहला तो 100 बार वह शांत रहे। पर असी की कहने कि साढ़े चूड़ियां पाईया, वह मैनू बोल किवें गया, इन्हें इट चक्की मैं पत्थर मारूंगा। पर यह अप्रोच जी है ना, यह जी सोच है, अप्रोच है, प्रैक्टिकल है, ये सानू खुशी देने की थान से दुखी करूगी। आप 410 ते 401 से जाने, किसी ने उंगली करती, किसी ने तेज स्पीड कर ली, किसी ने कार ना लाती, असी हॉर्न मार दें, वह भी उतरते रॉड चक के सिर च मार दें, कढ़न पाउण नूं की है जी, वह थाने चले जाऊगा, पुलिस चो असी हस्पताल चले जावांगे। सो कदे भी गुस्सा ना करो, थोड़ा जा टाइम पा के मुस्करा लो, इग्नोर कर दो, तो साडी गल तुसी हारदे नहीं, तुसी जित जाने हो। जे कोई सानू गाल कढ़दा, कोई उच्ची बोलदा, शांत रह के मुस्कराओ, मसला आप ही हल हो जाएगा प्रैक्टिकली। आधे दुश्मनों को तो मैं यूं ही हरा देता हूं, जब उनकी हर बात पर मुस्कुरा देता हूं। हर वक्त तुहानू अकड़ा के चलना ठीक नहीं, साड़ी आकड़ सानू मरवा देगी। सानू गुरु साहब दे ए बचन हमेशा दिल विच बिठाने चाहिए ने, मिठत नीमी नानका गुण चंगियाईया तत्। वो बेरी तो सीखने की लोड़ है, जदों जिदे असी पत्थर मारदे ना, वह पत्थर का जवाब पत्थर च नहीं दिंदी, वह सानू मिठे फल खाण नू दिंदी है। सो सानू माड़ी मोटी का समझ लेनी, जो कोई सानू गाल कढ गया, असीं गर्दन फड़ लैनी है, कलू घेरांगे इहनू। इहो जिहियां गल्लां छड दिओ, जदों तुसीं इग्नोर करोगे तुहानू अंदर नशा आऊगा, तुहाडा प्रेम वधूगा, तुसीं खुदा अल्लाह दे इबादत दे नज़दीक जाओगे। जदों असीं कहिंदे उहने आ माड़ा कीता मैं भी करके दिखाऊंगा, उहने मेरा डग्गी कीती मैं भी करके दिखाऊंगा, उहने गाल कढी मैं भी गाल कढूंगा, मैं भी शिकायत करूंगा, ये गल्लां बाहले लेखे ना वधाओ, लेखे जिन्ने होण घटाओ, वह वधिया रहिंदा। पॉजिटिव सोच रखो। देखो सोक्रेटिस दुनिया का एक महान फिलोसफर ते संत होया, एथेंस दे विच उहदे स्टैचू लगे ने, सोनू पता, क्योंकि जो असी मास्टर कर रहे 70s दे विच, उह असी सोक्रेटिस की फिलोसफी पढ़ते सीगे। ही वॉज ए वेरी अगली फिजिकली वह अगली सीगा, कद छोटा सी, नैनक्स मोटे सी, मूँह ते दार काले सीगे, हैं जी, ते रंग काला सीगा, उहदे चेले बहुत सीगे। एक बार उहदे एक शिष्य ने सोक्रेटिस उपर नाले सीगे, सोक्रेटिस अपनी जेब दे विच ना एक शीशा रखदा हुंदा सी मिरर, तो एक बार वो चेले ने पूछा भी सोक्रेटिस मैंने एक गल नहीं समझ आई, मेरे हिसाब के ना जो शीशा लोग देखते हैं वह देखते हैं जिन्हों का सुंदर चेहरा हो, भी देख मेरे नैन नाल किन्ने वधिया, रंग मेरा किन्ना वधिया, अखा मेरिया किन्निया वधिया, बाल मेरे किन्ने वधिया, कपड़े मेरे किन्ने वधिया, तेरे तो कुछ भी नहीं, फिर तू शीशा क्यों रखदा, मैंने एक गल नहीं समझ आई, तू शीशा देखता रहना कदना कदे, शीशा क्यों रखदा। वह कहिंदा भाई साहब गल हैगी, मैनू पता है कि मेरा कद भी छोटा है, रंग भी काला है, नैनक्श भी मोटे ने, चेहरे ते दाग भी ने, मैं शीशा इस करके देखदा, जदों मैं अपने शरीर नू देखदा तां मैं कहना परमात्मा भावें तैने मेरे शरीर नू अगली बनाया कद छोटा बनाया नैन अक्ष मोटे ने माता दे चेचक दे दाग निकले ने पर सुकरात जेहे काम तू करी जिदे करके दुनिया तेरे चेहरे करके नहीं सगो तेरे कम्मा करके तेनू याद करे इस करके मैं शीशा रखता। सो कहन दा मतलब यह है कि सोच है साड़ी अगर इंसान गिरकर समझ जाए तो उसको अगर इंसान गिरकर समझ जाए तो उसको खुशियों का जहान मिलता है। जे असी कदे ठोकर खा के गिर गईए फिर तुर पीए तो सानू खुशियां मिलदियां ने क्योंकि असी अपने मिशन च कामयाब हो जाने। अगर इंसान गिरकर समझ जाए तो उसे खुशियों का जहान मिलता है और जो अपनी घटिया सोच को उठा ले उसे भगवान मिलता है। पैर दी जुत्ती जे टाइट होवे ते पैर च आ जाए मोच दोनों काम नहीं करती अगे नहीं बढ़नी। इस करके साड़ी जिहड़ी घटिया सोच है ना जैलसी करन दी नुक्स कढ़न दी इहनू बदलन दी लोड़ है। एक बार महात्मा बुद्ध नू अज तो 2600 साल पहला महात्मा बुद्ध होए ने उन्हां नू किसे नौजवान चेले ने पूछा उन्हां दा सत्संग सुन आया कहिंदे महात्मा जी ऐं दसो भी सानू जिंदगी दे विच जिहड़े चंगे काम ने जां नेकियां ने लोगों लई पुन्नदान करना है वह कदों करना चाहिए वट टाइम इट इज एप्रोप्रिएट कि मैडिटेशन भी करिए किहड़े समय करिए मैडिटेशन कदों दान करिए कदों चंगा सोचिए कदों नेकियां करिए। महात्मा बुद्ध ने यह गल सुन के क्या कहंदी बेटा ये जिन्ने भी काम तू कहे ने भी चंगे काम करने लोगों के फायदे करने नेक पाक काम करने ने पुन्नदान करना है यह मौत तो एक दिन पहला जरूर करने चाहिए ने। मुंडे ने मारिया छालां भी हलता पई है सारी जिंदगी भी यदा महात्मा बुद्ध ने कहा पहुंचे हुए संत सीगे हूं तो आप जो मर्जी हो बथेरा टाइम पे हूं तो आप उदो कर लाँगे आप पुन्नदान हूँ ही करने ने लोगों चंगा क्यों बोलना लोगों की निंदा चुगली क्यों घटानी है। फिर अचानक दिमाग च आया भी महात्मा बुद्ध ने कहा भी एक दिन पहला मौत तो करना है पर मौत आऊगी कदों। वह फटाफट महात्मा बुद्ध को वापस भज गया तो जाके महात्मा बुद्ध नूं कहिंदा कहिंदा महात्मा जी मैनू एक गल तो समझ आई कि जिहड़ी भी लोगों नूं खुशी वंडनी है चंगे काम करने हैं नेक पाम काम करने हैं पुन्नदान करने हैं जुका देनी है सदका देना है वह मौत तो एक दिन पहला देना जरूरी है पर मौत आऊगी कदों। महात्मा बुद्ध मुस्कुरा के कहिंदे मौत तो किसी वेले भी आ सकती है। सो कहन दा मतलब कि जदों मौत किसी वेले आ सकती है सो सानू चंगे काम नहीं छड़ने चाहिए सानू उहदी इबादत भजन बंदगी लई समा बर्बाद नहीं करना चाहिए उहदे लई इबादत करनी चाहिए सानू। रावण जदों मरिया सीगा ते रामचंद्र जी ने लक्ष्मण नूं कहा सी वी चार वेदां दा ज्ञात है इहदे कोलों गुण लै इहदे कोल सिख्या लै। उस टाइम रावण ने लक्ष्मण नूं कहा सीगा कि जदों भी कोई चंगा फुरना फुरे जदों भी कोई चंगी आइडिया आवे तां उह झटपट कर लो ते जे कोई बुरा ख्याल आवे उहनूं पोस्टपोन कर दिओ। उह कहिंदा मेरे दिमाग दे विच चंगी बहुत वारी मैनूं समझाउंदे सीगे वी तूं सीता नूं रामचंद्र कोले वापस भेज दे मैं कहा चलो फेर सी अज आ मैं जमीन ते मरिया पिया। बाबा फरीद एक बार तुरे जा रहे सीगे ते उह किसे पिंड विच जो जा रहे सी उह किसे घर दे विच किसे दी डैथ हो गई उह डैड बॉडी दे नेड़े घर दे रिश्तेदार आंढ गुआंढ दे लोग कट्ठे होए हुए सीगे कुछ रो रहे सीगे कुछ कर रहे सी कोई तैयारी कर रहे सी अर्थी दे उच्च ते बाबा फरीद ने जदों देखिया भी इस घर दे विच कोई अगे तां दरवाजे खुले ही हुंदे सीगे कोई मरिया पिया तो वह घर के अंदर चले गए। जदों घर के अंदर चले गए तो सारे लोगों ने देखिया भी बाबा फरीद आए ने क्योंकि उच्च कोटी के संत सी महात्मा सी उन्होंने सारे ने जाके पैरी हाथ लाए किसी ने नमस्कार की किसी ने चरण वंदना की जो कुछ भी किया फरीद साहब खड़ गए तो किसी बंदे ने उन्होंने उठ के कहा कि बाबा फरीद जी सानू कोई ज्ञान की गल तो दसो अज फरीद साहब चुप रहे। फिर दो मिनट बाद किसी ने कहा कि फरीद साहब साड़ी बेनती है सानू अज तुसी आए हो साडे घर पधार रहे हो ते सानू कोई ज्ञान दी गल दिओ। फरीद साहब कहिंदे भरावाओ मैं ज्ञान दी की गल दसा आ डैड बॉडी आ मरिया होया शरीर आ डैड बॉडी तुहाडे सामने पई है इस नू देख के इस तो वड्डा होर किहड़ा ज्ञान हो सकदा है। जदों पता है मतलब की कि जदों पता है कि हरेक ने आ ही बनना मरना है ते जे मरना फिर उहदा ख्याल करो वी की नाल लै गया साडे कोले कोई बन गया रौनक महलां दी कोई सब कुछ अपना छड चलिया कोई भुल गया मकसद आवन दा कोई करके मकसद हल चलिया। साडी दुनिया दी हकीकत की है कि कोई तां जदों असीं दुनिया च आउने आ ਕਿੰਨੀਆਂ ਲੋਕ ਮਿਠਾਈਆਂ ਵੰਡਦੇ ਨੇ, ਲੋਹੜੀ ਵੰਡਦੇ ਨੇ, ਅਤੇ ਫਿਰ ਕੋਈ ਜਿਹੜੇ ਬੰਦੇ ਨੇ ਆਪਣੀ ਮਕਸਦ ਦੇ ਵਿੱਚ ਪੂਜਾ ਪਾਠ ਕਰਦੇ ਨੇ, ਚੰਗੇ ਕੰਮ ਕਰਦੇ, ਨੇਕ ਪਾਕ ਕੰਮ ਕਰਦੇ, ਲੋਕ ਉਹਨੂੰ ਯਾਦ ਕਰਦੇ ਨੇ, ਅਤੇ ਕੁਛ ਬੰਦੇ ਖਾ ਲਿਆ ਪੀ ਲਿਆ ਇਕੱਠੇ ਕਰੀਏ ਧੰਨ ਦੌਲਤ ਨਫ਼ਰਤ ਕਰ ਲਈ, ਠੱਗੀਆਂ ਠੋਰੀਆਂ ਬੇਈਮਾਨੀਆਂ ਕਰਦੇ ਨੇ, ਪੁੱਠੇ ਸਿੱਧੇ ਕੰਮ ਕਰਦੇ ਨੇ, ਐਪ ਪਾਪ ਹੁੰਦੇ ਨੇ, ਚਿੱਟੇ ਖਾਂਦੇ ਨੇ, ਪੁੱਠੀਆਂ ਕੰਮ ਕਰਦੇ, ਸੈਕਸ ਕਰਦੇ ਨੇ, ਅਤੇ ਅਖੀਰ ਦੇ ਵਿੱਚ ਧਰਮ ਰਾਜ ਦੇ ਜਾ ਕੇ ਡੰਡੇ ਖਾਣਗੇ, ਦੁਨੀਆਂ ਵੀ ਬਦਨਾਮ ਕਰਦੀ ਆ ਵੀ ਆਹ ਮਰ ਗਿਆ ਪਾਪੀ। ਸੋ ਮੁੱਕ ਦੀ ਗੱਲ ਇਹ ਹੈ ਕਿ ਟਾਈਮ ਦੇ ਮੁਤਾਬਕ ਕਿ ਅਸੀਂ ਕਿੰਨੇ ਖੁਸ਼ਕਿਸਮਤ ਆ ਕਿ ਸਾਨੂੰ ਮਨੁੱਖੀ ਜਾਮਾ ਮਿਲਿਆ। ਫਿਰ ਇਸ ਸਰੀਰ ਦਾ ਲਾਹਾ ਲਈਏ, ਦੁਨੀਆਂ ਵਿੱਚ ਰਹੋ, ਮੈਂ ਨਹੀਂ ਕਹਿੰਦਾ ਦੁਨੀਆਂ ਛੱਡ ਕੇ ਜੰਗਲਾਂ ਪਹਾੜਾਂ ਚਲੇ ਜਾਓ, ਦੁਨੀਆਂ 'ਚ ਰਹੋ, ਸੂਰਮੇ ਬਣ ਕੇ ਰਹੋ, ਬਹਾਦਰ ਬਣ ਕੇ ਰਹੋ, ਅਤੇ ਦੋ ਗੱਲਾਂ ਦਾ ਖਿਆਲ ਰੱਖੋ। ਇੱਕ ਆਪਣੇ ਸਰੀਰ ਦੇ ਬਾਰੇ ਕਿ ਸਰੀਰ ਦੇ ਵਿੱਚ ਅਸੀਂ ਇਸ ਨੂੰ ਤਾਕਤਵਰ ਬਣਾਉਣਾ, ਇਹਦੇ ਵਿੱਚ ਪੌਸ਼ਟਿਕ ਪਦਾਰਥ ਪਾਉਣੇ ਨੇ। ਜੇ ਹਰ ਵਕਤ ਸਿਗਰਟਾਂ ਦੇ ਸੁੱਟੇ ਹੀ ਪਾਈ ਜਾਵਾਂ ਕੈਂਸਰ ਹੀ ਲੱਗ ਗਿਆ, ਜੇ ਹਰ ਵਕਤ ਚਿੱਟੇ ਪਾਊਡਰ ਪਾ ਕੇ ਨੱਕ ਵਿੱਚ ਦੀ ਨਗਾਈ ਜਾਂਦੇ ਹਾਂ ਤਾਂ ਬਾਂਦਰ ਵਰਗੀ ਸਾਡੀ ਬੂਥੀ ਹੋ ਜਾਂਦੀ ਹੈ, ਅਤੇ ਜੇ ਹਰ ਵਕਤ ਹੀ ਸ਼ਰਾਬ ਪੀ ਜਾਵਾਂਗੇ ਡਿੱਗਦੇ ਫਿਰਦੇ ਹਾਂ ਅਤੇ ਉਹਦਾ ਕੋਈ ਫਾਇਦਾ ਨਹੀਂ। ਜਦੋਂ ਅਸੀਂ ਡਿੱਗਦੇ ਫਿਰਦੇ ਹਾਂ ਗੋਡੇ ਗਿੱਟੇ ਸਾਡੇ ਦੁਖਦੇ ਰਹਿੰਦੇ ਨੇ, ਅਸੀਂ ਭਾਈ ਸਾਹਿਬ ਕੰਮ 'ਤੇ ਕਦੋਂ ਜਾਵਾਂਗੇ? ਕੰਮ ਸਾਥੋਂ ਹੋਣਾ ਨਹੀਂ, ਜਦੋਂ ਕੰਮ ਨਹੀਂ ਹੋਣਾ ਅਸੀਂ ਬਾਲ ਬੱਚਿਆਂ ਦੀ ਪਰਵਰਿਸ਼ ਕਿਵੇਂ ਕਰਾਂਗੇ? ਪੈਸਿਆਂ ਨਾਲ ਰੋਟੀ ਪਾਣੀ ਕਿੱਥੋਂ ਲਿਆਵਾਂਗੇ? ਜੇ ਹੱਡ ਗੋਡੇ ਹੀ ਦੁਖਦੇ ਰਹੇ, ਬੁਖਾਰ ਹੀ ਚੜ੍ਹਦਾ ਰਿਹਾ, ਦਿਮਾਗ ਦੇ ਉੱਤੇ ਪ੍ਰੈਸ਼ਰ ਹੀ ਰਿਹਾ, ਸ਼ੂਗਰ ਹੀ ਵੱਧ ਗਈ ਖੰਡ ਖਾ ਖਾ ਕੇ, ਬਲੱਡ ਪ੍ਰੈਸ਼ਰ ਹੀ 180-80 ਪਹੁੰਚ ਗਿਆ, ਤਾਂ ਫਿਰ ਅਸੀਂ ਪਾਠ ਕਦੋਂ ਕਰਾਂਗੇ? ਜਿੰਨਾ ਚਿਰ ਤੱਕ ਅਸੀਂ ਪਾਠ ਨਹੀਂ ਕਰਦੇ, ਭਜਨ ਸਿਮਰਨ ਨਹੀਂ ਕਰਦੇ, ਬੰਦਗੀ ਨਹੀਂ ਕਰਦੇ, ਇਬਾਦਤ ਨਹੀਂ ਕਰਦੇ, ਉਨਾ ਚਿਰ ਤੱਕ ਅਸੀਂ ਪਰਮਾਤਮਾ ਨੂੰ ਅੰਦਰੋਂ ਕਿਵੇਂ ਲੱਭਾਂਗੇ? ਅਤੇ ਦੂਜੀ ਗੱਲ, ਰੂਹ ਦੀ ਖੁਰਾਕ ਪਾਓ, ਕੋਸ਼ਿਸ਼ ਕਰੋ ਕਿ ਨੋ ਮੈਟਰ ਵੱਟ ਪ੍ਰਿਓਰਟੀ ਜਿਹੜੀ ਹੈਗੀ, ਚਲੋ ਮੰਨ ਲਓ ਪਰਮਾਤਮਾ ਹੈ ਨਹੀਂ, ਹੈ ਨਹੀਂ ਜੀ ਪਰਮਾਤਮਾ, ਪਰ ਜੇ ਤੁਸੀਂ ਭਜਨ ਪਾਠ ਕਰਦੇ ਹੋ ਤਾਂ ਤੁਹਾਡਾ ਕੋਈ ਨੁਕਸਾਨ ਥੋੜ੍ਹਾ ਥੋੜ੍ਹਾ ਜਿਹਾ ਬੈਠ ਕੇ ਜੇ ਕਰ ਲੈਂਦੇ ਹੋ, ਜੇ ਹੋਇਆ ਤਾਂ ਫਿਰ ਤਾਂ ਫਾਇਦਾ ਹੋਜੂ, ਨੁਕਸਾਨ ਤਾਂ ਨਹੀਂ ਕੋਈ ਹੁੰਦਾ। ਸੋ ਜੇ ਤੁਸੀਂ ਉਹਨਾਂ ਕਾਮਰੇਡਾਂ ਦੀ ਗੱਲ ਹੀ ਮੰਨ ਲਓ ਵੀ ਰੱਬ ਹੈ ਨਹੀਂ, ਤਾਂ ਪਾਠ ਕਰਨ ਦਾ ਨੁਕਸਾਨ ਤਾਂ ਕੋਈ ਨਹੀਂ, ਸੋ ਕਰ ਲਓ ਪਾਠ। ਸਵੇਰ ਚੰਗੇ ਕੰਮ ਕਰੋ, ਕਦੋਂ ਰੋਕਦੇ ਨੇ ਤੁਹਾਨੂੰ? ਨੇਕ ਪਾਕ ਕੰਮ ਕਰੋ, ਨਿੰਦਿਆ ਚੁਗਲੀ ਘਟਾਓ, ਆਪਣੇ ਇੱਕ ਵਧੀਆ ਇਨਸਾਨ ਬਣੋ, ਅਤੇ ਜਦੋਂ ਤੁਸੀਂ ਚੰਗੇ ਇਨਸਾਨ ਬਣ ਜਾਓਗੇ, ਆਪਣੀ ਰੂਹ ਦੀ ਖੁਰਾਕ ਦਾ ਇੰਤਜ਼ਾਮ ਕਰ ਲਓਗੇ, ਤਾਂ ਫਿਰ ਤੁਸੀਂ ਦੇਖ ਲਓ ਇਸ ਦੁਨੀਆਂ ਦੇ ਵਿੱਚ ਵੀ ਸਾਨੂੰ 4 ਦਿਨ ਵਧੀਆ ਕੱਟਦੇ ਹਾਂ, ਅਤੇ ਬਾਹਰ ਦੁਨੀਆਂ ਤੋਂ ਬਾਅਦ ਮੌਤ ਤੋਂ ਬਾਅਦ ਜਾ ਕੇ ਵੀ ਸਾਨੂੰ ਪਰਮਾਤਮਾ ਦੇ ਘਰ ਦੇ ਵਿੱਚ ਸ਼ਾਬਾਸ਼ ਮਿਲੂਗੀ। ਗੱਲ ਜੇ ਅਸੀਂ ਸਮਾਪਤ ਕਰਨੀ ਹੋਵੇ, ਸਾਰੇ ਜਿਹੜਾ ਮੈਂ ਘੰਟਾ ਕੁ ਬੋਲਿਆ, ਸਮਾਂ ਪੈਦਾ ਇਹ ਹੈ, 3 ਗੱਲਾਂ ਦਾ ਖਿਆਲ ਰੱਖੋ ਕਿ ਦੇਖੋ ਇਨਸਾਨ ਦੇ ਜ਼ਿੰਦਗੀ ਦੇ ਵਿੱਚ, ਹਰ ਇਨਸਾਨ ਦੇ ਜ਼ਿੰਦਗੀ ਦੇ ਵਿੱਚ ਸੁੱਖ ਵੀ ਆਉਂਦੇ ਨੇ ਅਤੇ ਦੁੱਖ ਵੀ ਆਉਂਦੇ ਨੇ। ਜਦੋਂ ਵੀ ਸੁੱਖ ਹੋਣ, ਜਦੋਂ ਵੀ ਤੁਹਾਡੇ ਘਰ 'ਚ ਖੁਸ਼ੀ ਆਵੇ, ਤਾਂ ਉਸ ਵੇਲੇ ਸ਼ੁਕਰਾਨਾ ਕਰੋ। ਸ਼ੁਕਰਾਨਾ ਕੀ ਕਰੋ ਕਿ ਹੇ ਸੱਚੇ ਪਾਤਸ਼ਾਹ, ਹੇ ਅੱਲਾ, ਹੇ ਵਾਹਿਗੁਰੂ, ਇਹ ਜੋ ਕੁਛ ਵੀ ਮੇਰੇ ਘਰ 'ਚ ਖੁਸ਼ੀ ਹੈ, ਇਟਸ ਆਲ ਬਿਕੋਜ਼ ਆਫ ਯੂ। ਆਪਣੀ ਨਾ ਚੌਧਰ ਕਰੋ ਕਿ ਮੈਂ ਕਰਤਾ, ਮੈਂ ਉਹ ਜੇਸਨ ਟਰੂਡੋ ਨੂੰ ਜਾਂ ਜਸਟਿਨ ਟਰੂਡੋ ਨੂੰ ਜਾਣਦਾ ਸੀ, ਉਹਨੇ ਮੈਨੂੰ ਆਹ ਜੌਬ ਦਵਾਤੀ, ਮੈਂ ਤਾਂ ਮਲਰੋਨੀ ਨੂੰ ਜਾਣਦਾ ਸੀ, ਜਾਂ ਮੈਂ ਹੁਣ PC ਵਾਲਿਆਂ ਦੇ ਨਾਲ ਮੇਰੀ ਆੜੀ ਪੈ ਗਈ ਅਤੇ ਇਹਨੇ ਮੈਨੂੰ MP ਦਾ ਬਣਾ ਦੇਣਾ। ਉਹ ਬਣਾਏ ਹਾਲਾਤ ਪਰਮਾਤਮਾ ਨੇ, ਅੱਲਾ ਨੇ, ਵਾਹਿਗੁਰੂ ਨੇ, ਉਹਦਾ ਸ਼ੁਕਰਾਨਾ ਕਰੋ, ਬੰਦਿਆਂ ਦਾ ਸ਼ੁਕਰਾਨਾ ਘੱਟ ਕਰੋ। ਅਤੇ ਜੇ ਕਿਤੇ ਵਿਪਤਾ ਪੈ ਜੇ, ਉਦੋਂ ਨੁਕਸ ਨਾ ਕੱਢੋ ਲੋਕਾਂ ਦੇ, ਵੀ ਮੇਰੇ ਮਾਂ ਨੇ ਨਹੀਂ ਕੀਤਾ, ਇੱਥੇ ਤਾਂ ਸਿਫਾਰਿਸ਼ ਬੜੀ ਚੱਲਦੀ ਆ ਜੀ, ਕੈਨੇਡਾ 'ਚ ਤਾਂ ਜੀ ਵੀਜ਼ਾ ਹੀ ਨਹੀਂ ਲੱਗਦਾ ਜੀ, ਮੋਦੀ ਨੇ ਠੱਗ ਲਿਆ ਜੀ, ਹਾਂਜੀ ਆ ਜਿਹੜਾ ਬਿਲ ਕਲਿੰਗਟਨ ਜਾ ਸਾਡਾ ਅਮੈਰੀਕਾ ਵਾਲਾ, ਇਹਨੇ ਐਂ ਕਰਤਾ ਜੀ, ਉਹਦੇ ਉੱਥੇ ਫਿਲਸਤੀਨ ਦੇ ਵਿੱਚ ਆਹ ਹੋ ਰਿਹਾ ਜੀ, ਯੂਕਰੇਨ ਦੇ ਵਿੱਚ ਆਹ ਹੋ ਰਿਹਾ ਜੀ। ਸਗੋਂ ਜਦੋਂ ਦੁੱਖ ਹੋਵੇ ਤਾਂ ਪਰਮਾਤਮਾ ਦੇ ਅੱਗੇ, ਅੱਲਾ ਦੇ ਅੱਗੇ ਅਰਦਾਸ ਕਰੋ ਕਿ ਤੂੰ ਸੱਚੇ ਪਾਤਸ਼ਾਹ, ਅਰਦਾਸ ਤੇਰੇ ਅੱਗੇ ਕਰਦੇ ਹਾਂ, ਤੇਰੇ ਹੱਥ 'ਚ ਤਾਂ ਸਭ ਕੁਛ ਹੈ, ਤੂੰ ਲੋਕਾਂ ਨੂੰ ਬੁੱਧੀ ਦੇ। ਜਦੋਂ ਸਾਡੀ ਅਕਲ ਠੀਕ ਹੁੰਦੀ ਹੈ ਨਾ, ਫਿਰ ਅਸੀਂ ਠੀਕ ਕੰਮ ਕਰਦੇ, ਜਦੋਂ ਅਕਲ ਫਿਰ ਜਾਂਦੀ ਹੈ ਫਿਰ ਬੁਰੇ ਕੰਮ ਕਰਦੇ ਹਾਂ। ਸੋ ਸੁੱਖ ਵੇਲੇ ਸ਼ੁਕਰਾਨਾ, ਦੁੱਖ ਵੇਲੇ ਅਰਦਾਸ, ਅਤੇ ਹਰ ਵਕਤ ਸਿਮਰਨ ਹੋਣਾ ਚਾਹੀਦਾ। ਪਰ ਹਕੀਕਤ ਅੱਜ ਕੀ ਹੈ ਸਾਡੀ ਜ਼ਿੰਦਗੀ ਦੇ ਵਿੱਚ, ਹਕੀਕਤ ਕੀ ਹੈ ਕਿ ਜਦੋਂ ਸੁੱਖ ਹੁੰਦੇ ਨੇ, ਸੁੱਖ ਵੇਲੇ ਮਠਿਆਈਆਂ, ਮੁੰਡਾ ਜੰਮ ਪਿਆ ਫਟਾਫਟ ਫੋਨ ਖੜਕਾਉਣੇ ਆ, ਬਰਾੜ ਨੂੰ, ਰਾਜਧਾਨੀ ਨੂੰ, ਹੋਰ ਆ 100 ਡੱਬੇ ਲੱਡੂਆਂ ਦੇ ਤਿਆਰ ਕਰਦੇ, ਬਰਫੀ ਦੇ ਕਰਦੇ, ਅੱਜ ਮੁੰਡੇ ਨੇ ਜਨਮ ਲਿਆ, ਫਟਾਫਟ ਲੱਡੂ ਵੰਡਣ ਜਾਂਦੇ ਹਾਂ, ਮਠਿਆਈਆਂ ਵੰਡਦੇ ਹਾਂ। ਸੁੱਖ ਵੇਲੇ ਮਠਿਆਈਆਂ, ਦੁੱਖ ਵੇਲੇ ਦੁਹਾਈਆਂ, ਆ ਮੇਰੇ ਮਾਂ ਨੇ ਐਂ ਕਰਤਾ, ਮੇਰੇ ਪਿਓ ਨੇ ਕਰਤਾ, ਗਵਾਂਢੀ ਨੇ ਕਰਤਾ, ਉਹ ਕਰਤਾ, ਦੁਹਾਈਆਂ, ਅਤੇ ਹਰ ਵੇਲੇ ਦਵਾਈਆਂ। ਜਦੋਂ ਆਉਣੇ ਆ ਪਹਿਲਾਂ ਹੀ ਕਰਦੇ, ਕਹਿੰਦੇ ਨੇ ਆਪਣੀ ਬਲੱਡ ਵਾਲੀ ਪਾ ਲਈ, ਸ਼ੂਗਰ ਵਾਲੀ ਪਾ ਲਈ, ਤੇ ਉਹ ਦਵਾਈਆਂ ਦਵਾਈਆਂ ਦੇ ਮਗਰੀ ਭਜੇ ਫਿਰਦੇ ਆ, ਜਦੋਂ ਕਿ ਸਾਨੂੰ ਚਾਹੀਦਾ ਕੀ ਸੀ? ਸਾਨੂੰ ਚਾਹੀਦਾ ਸੀਗਾ ਕਿ ਹਰ ਵੇਲੇ ਪਰਮਾਤਮਾ ਦਾ ਸ਼ੁਕਰ ਕਰਨਾ ਚਾਹੀਦਾ, ਦੁੱਖ ਵੇਲੇ ਪਰਮਾਤਮਾ ਦਾ ਕੋਲ ਅਰਦਾਸ ਕਰੋ ਤੇ ਹਰ ਵੇਲੇ ਉਸ ਨੂੰ ਯਾਦ ਕਰੋ, ਫਿਰ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਆਉਣਗੀਆਂ। ਬਾਕੀ ਤੁਹਾਡੀ ਮਰਜ਼ੀ, ਮੈਂ ਤਾਂ ਕਹਿਣਾ ਜੋ ਅਸੀਂ ਕਹਿਤਾ, ਜੋ ਕੁਛ ਮੈਂ ਪੜ੍ਹਿਆ ਤੇ ਜੋ ਕੁਛ ਜ਼ਿੰਦਗੀ 'ਚ ਖੱਟਿਆ, ਹੁਣ ਤਾਂ ਬੋਨਸ ਦੇ ਦਿਨ ਨੇ, ਜੇ ਤੁਹਾਡੇ ਸਮਝਣ ਤਾਂ ਤੁਸੀਂ ਫਾਇਦਾ ਲੈ ਲਓ, ਨਹੀਂ ਤਾਂ ਠੀਕ ਹੈ, ਐਂ ਚੱਲੀ ਜਾਣਾ ਚੱਕਰ। ਹੁਣ ਸੁਣੋ ਲਾਸਟ ਗੀਤ।
Necessarily be those of the owner or management of WTOR radio station.
ਲੋਜੀ ਸਟੇਸ਼ਨ ਸਾਈਡ ਹੁਣ ਵਿਕਣਾ ਸ਼ੁਰੂ ਹੋ ਗਿਆ ਹੈ। ਮਿਲਟਨ ਡਾਊਨ ਟਾਊਨ ਵਿੱਚ ਤੁਹਾਡੀ ਵੱਖਰੀ ਰਿਹਾਇਸ਼, ਜਿਹੜੀ ਸ਼ੁਰੂ ਹੁੰਦੀ ਹੈ 487,990 ਡਾਲਰਾਂ ਚ, ਤੇ GTA ਦਾ ਸਭ ਤੋਂ ਵਧੀਆ ਮੁੱਲ ਹੈ। ਇਹ ਦੋ ਟਾਵਰਾਂ ਵਾਲੀ ਇਮਾਰਤ ਸੈਂਟਰਲ ਪੋਡੀਅਮ ਥਾਨੀ ਅੰਦਰੂਨੀ ਤੇ ਬਾਹਰਲੀ ਸਹੂਲਤਾਂ ਪੇਸ਼ ਕਰਦੀ ਹੈ। ਮਿਲਟਨ ਗੋ ਸਟੇਸ਼ਨ ਦੇ ਬਿਲਕੁਲ ਨਾਲ ਜੁੜਿਆ ਸਟੇਸ਼ਨ ਸਾਈਡ ਮਿਲਟਨ ਫਿਊਚਰ ਮੋਬਿਲਿਟੀ ਹੱਬ ਦਾ ਨੀਂਹ ਪੱਥਰ ਹੈ, ਜਿਹੜਾ ਤੁਹਾਨੂੰ ਆਰਾਮ ਨਾਲ ਤੁਹਾਡੀਆਂ ਮੰਜ਼ਲਾਂ ਤੱਕ ਪਹੁੰਚਾਏਗਾ। GTA ਦੇ ਉਜਵਲੇ ਭਵਿਸ਼ ਵਿੱਚ ਅੱਜ ਨਿਵੇਸ਼ ਕਰੋ। ਸਟੇਸ਼ਨ ਸਾਈਟ .ca ਤੇ ਰਜਿਸਟਰ ਕਰੋ।
ਤੁਸੀਂ ਆਪਣੇ ਆਊਟਡੋਰ ਐਡਵੈਂਚਰ 2023 ਬ੍ਰੋਂਕੋ ਸਪੋਰਟਸ ਦੇ ਵਿੱਚ ਸ਼ੁਰੂ ਕਰ ਸਕਦੇ ਹੋ, ਔਰ ਆਪਣੇ ਤਮਾਮ ਵਾਈਲਡ ਰਾਈਡਸ ਔਰ ਖੂਬਸੂਰਤ ਨਜ਼ਾਰਿਆਂ ਦਾ ਸਭ ਅਵੇਲੇਬਲ ਗੋਟ ਮਾਡਲਸ ਦੇ ਵਿੱਚ ਆਨੰਦ ਲੈ ਸਕਦੇ ਹੋ। ਇਸ ਵੇਲੇ ਤੁਹਾਨੂੰ 3.99 APR ਪਰਚੇਸ ਫਾਈਨੈਂਸਿੰਗ ਤਮਾਮ ਹੀ 2023 ਬ੍ਰੋਂਕੋ ਸਪੋਰਟਸ ਮਾਡਲਸ ਦੇ ਉੱਤੇ 72 ਮਹੀਨਿਆਂ ਤੱਕ ਮਿਲ ਰਹੀ ਹੈ। ਜ਼ਿਆਦਾ ਜਾਣਕਾਰੀ ਵਾਸਤੇ ਵਿਜ਼ਿਟ ਕਰੋ ਟੋਰਾਂਟੋ ਏਰੀਆ ਦੇ ਫੋਰਡ ਡੀਲਰ ਜਾਂ forddealers.ca ਨੂੰ ਅੱਜ ਹੀ।
ਜਿੰਨਾ ਵੀ ਸੋਹਣਾ ਹੋਵੇ ਥੋੜੀ ਬਿਨਾ ਨਹੀਂ ਉਜਕਦਾ। अपनी कम्युनिटी का सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो 3 साल लई नो ब्याज।
142 कैनेडी रोड ब्रैम्पटन 9058747171।
ट्रकिंग वाले वीरो ध्यान नाल सुनो, ट्रक जिद्दां दा भी चलाउंदे हो मैनुअल जा ऑटोमैटिक, क्विक ट्रक ल्यूब चेते आही ना रखियो, ट्रक दी बढ़िया सर्विस लई क्विक ट्रक ल्यूब। लो जी तीजी लोकेशन भी खोलती है, एग्जिट 579 फ्रॉम हाईवे 401 इन नापनी। आहो जी, कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नापनी। क्विक ट्रक ल्यूब द वन स्टॉप शॉप, 5196220660 या quicktrucklube.com। QTL, बिकॉज़ वी केयर।
काश घर पैसे भेजना आसान ते सुखाला हुंदा। CIBC ग्लोबल मनी ट्रांसफर दे नाल विदेशां विच वसे तुहाडे प्यारे उसे दिन स्थानक मनीग्राम केंद्रां तों